सवैया चंद बिन आकार बिन जन्म अनादि रह एक देश ब्रह्म के माए नाम अज्ञान लिए खट संगया एक चिंतक व्यापक विच ताए।
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा सात संगत सतगुरु गरीब नवाज पतत पावन भगत बछल अनाथनाथ जगत गुरु श्री गुरु ग्रंथ साहिब सचे पातशाह दे पवित्र चरणा कमलां च हाजरियां पढ़ के नता प्रति गुरु चरणा विच हाजिर होके सतगुरां दा पावन इतिहास गुरु कथा सरवण करके अपना जीवन सफला बना रहे आत्म ज्ञान दी ब्रह्म ज्ञान दी कथा जो भाई साहब भाई दया सिंह जी खालसे नु सरवण करा रहे ने वो आप जी सरवण कर रहे बहुत ज्यादा सूक्ष्म भेद ते डूंगे भाव ने गुरु के सिख सिंह जिवें जिवें भाई दया सिंह जी कोल सवाल करदे ने उन्हां दे जवाब उन्हां दे उत्तर भाई दया सिंह जी दिंदे हन। 15 सवाल सिंघां ने भाई दया सिंह जी नूं कीते ने कि अज्ञान की है माया की है अविद्या की है बंधन किस नूं कहिंदे ने मुक्ति दा स्वरूप की है जागृत अवस्था उहदा भेद दसो स्वप्न अवस्था दा सुखोपति किस नूं कहिंदे ने मूर्छा की है समाधि की है तुरिया अवस्था की है साक्षी की है जीव की है ब्रह्म दा निर्णय करके दसो पांच कोश की हन उन्हां दा स्वरूप दसो। ए 15 सवाल सिंघां ने भाई दया सिंह जी नूं पुछे ने ते भाई साहब भाई दया सिंह जी इन्हां 15 सवालां दा जवाब दे रहे ने बहुत सूक्ष्म भेद ने सूक्ष्म कथा है समझण वास्ते सुरतियां बिरतियां एकागर चाहीदियां हिरदा निर्मल चाहीदा है मन पवित्र चाहीदा है हिरदा जितना पवित्र ते निर्मल होवेगा मन जितना एकाग्र होवेगा उतनी ज्यादा समझ आएगी क्योंकि ज्ञान दा संबंध साडे शुद्ध मन दे नाल है। अंतःकरण शुद्ध होवेगा ते शुद्ध अंतःकरण दे विच ज्ञान समाउंदा है क्योंकि अंतःकरण जिहड़ा है वह ज्ञान दा साधन है जिन्ना मन निर्मल होवेगा हिरदा जितना पवित्र होवेगा उन्नी ज्यादा समझ आएगी। आओ जे हुण कोई आखे जी सानू तां समझ ही नहीं आ रही जिन्हू समझ नहीं आउंदी वह भी सुनी जाओ धन गुरु नानक साहब जी दे बचन ने सुन सुन अंधे पावह राहो सुन सुन के ही अन्यां नूं राह दी प्राप्ति हो जांदी है उन्हां नूं भी ज्ञान प्राप्त हो जांदा है वो भी मार्गदर्शन करके मार्ग ते चल पैंदे ने सुन सुन के ही ज्ञान हुंदा है। इस करके सुनी जाओ सहज सहज समझ विच भी आ जाणगे जदों साडा अनुभव डूंघा होवेगा अंतर आत्मे जदों साधना विच बैठांगे शब्द दी कमाई करांगे गुरमंत्र दी कमाई करांगे अभ्यास करांगे ते अंदर ए सारियां अवस्थावां जिहड़ियां ने फिर उन्हां दा ज्ञान हुंदा है। ਚੱਲਾਂਗੇ ਤਾਂ ਪਤਾ ਲੱਗੇਗਾ ਨਾ ਕੀ ਆਉਂਦਾ ਰਸਤੇ ਵਿੱਚ। ਇੱਕੋ ਜਗ੍ਹਾ ਤੇ ਖੜੇ ਹਾਂ, ਤੁਰਦੇ ਹੈ ਨਹੀਂ, ਪਤਾ ਕਿਵੇਂ ਲੱਗੇਗਾ ਰਸਤੇ ਚ ਕੀ ਆਉਂਦਾ। ਪਟਿਆਲੇ ਤੋਂ ਹੀ ਕਿਸੇ ਨੇ ਸਰਹੰਦ ਤੱਕ ਜਾਣਾ ਹੋਵੇ, ਰਸਤੇ ਚ ਕੀ ਆਉਂਦਾ ਤਾਂ ਹੀ ਪਤਾ ਲੱਗੇਗਾ ਜੇ ਇੱਥੋਂ ਤੁਰੋਗੇ ਚੱਲੋਗੇ। ਚੱਲੇ ਨਹੀਂ ਕੇਵਲ ਇੱਥੇ ਖਲੋਤੇ ਗੱਲਾਂ ਕਰੀ ਜਾਈਏ, ਉਦੋਂ ਤੱਕ ਸਮਝ ਨਹੀਂ ਆਉਣੀ। ਆਏ ਤਾਂ ਅਸੀਂ ਸੁਣ ਲਵਾਂਗੇ ਵੀ ਰਸਤੇ ਚ ਆਹ ਕੁਝ ਆਉਂਦਾ, ਆਹ ਨਿਸ਼ਾਨੀਆਂ ਨੇ, ਪਰ ਜਦੋਂ ਚੱਲਾਂਗੇ ਫਿਰ ਉਹਦਾ ਪਤਾ ਵੀ ਲੱਗ ਜਾਂਦਾ। ਇਸ ਕਰਕੇ ਸੁਣਨਾ ਪਹਿਲਾਂ ਜ਼ਰੂਰੀ ਹੈ, ਸੁਣ ਕੇ ਮੰਨਣਾ ਤੇ ਫਿਰ ਮੰਨ ਕੇ ਉਹਦਾ ਨਿਰਦੇਸ਼ਨ ਕਰਨਾ। ਇਹ 15 ਸਵਾਲ ਭਾਈ ਦਇਆ ਸਿੰਘ ਜੀ ਕੁਲ ਸਿੰਘਾਂ ਨੇ ਕੀਤੇ ਨੇ। ਉਹਨਾਂ 15 ਸਵਾਲਾਂ ਦੇ ਜਵਾਬ ਭਾਈ ਦਇਆ ਸਿੰਘ ਜੀ ਦੇ ਰਹੇ ਨੇ। ਪਹਿਲਾਂ ਦੱਸ ਰਹੇ ਨੇ ਅਗਿਆਨ ਦਾ ਸਰੂਪ ਕੀ ਹੈ, ਅਗਿਆਨ ਕਿਸ ਨੂੰ ਕਹਿੰਦੇ ਨੇ। ਆਓ ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਚੰਦ ਬਿਨ ਆਕਾਰ ਬਿਨ ਜਨਮ ਅਨਾਦੀ।
ਅਰਥਾ ਜੀ ਇਹ ਅਗਿਆਨ ਦਾ ਸਰੂਪ ਦੱਸਣ ਲੱਗੇ ਨੇ। ਜਿਹੜਾ ਪਹਿਲਾ ਸਵਾਲ ਸੀ ਨਾ ਭਾਈ ਦਇਆ ਸਿੰਘ ਨੂੰ ਸਿੰਘਾਂ ਨੇ ਕੀਤਾ ਕਿ ਅਗਿਆਨ ਕਿਸ ਨੂੰ ਕਹਿੰਦੇ ਨੇ, ਅਗਿਆਨ ਦਾ ਸਰੂਪ ਕੀ ਹੈ, ਉਹਦਾ ਜਵਾਬ ਭਾਈ ਸਾਹਿਬ ਦੱਸ ਰਹੇ ਨੇ। ਕਹਿੰਦੇ ਅਗਿਆਨ ਦਾ ਜਨਮ ਨਹੀਂ ਹੁੰਦਾ, ਅਗਿਆਨ ਦਾ ਜਨਮ ਨਹੀਂ ਹੁੰਦਾ, ਨਾ ਇਹਦਾ ਜਨਮ ਹੁੰਦਾ ਹੈ ਤੇ ਨਾ ਹੀ ਇਹਦਾ ਆਕਾਰ ਹੈ। ਬਿਨ ਆਕਾਰ ਬਿਨ ਜਨਮ ਅਨਾਦੀ, ਇਹਦਾ ਜਨਮ ਨਹੀਂ ਹੁੰਦਾ, ਅਗਿਆਨ ਪੈਦਾ ਜਨਮ ਨਹੀਂ ਹੁੰਦਾ। ਇਹ ਕਦੋਂ ਜੰਮਿਆ, ਕਿਹੜੀ ਤਰੀਕ ਨੂੰ ਜੰਮਿਆ, ਐਸਾ ਕੋਈ ਇਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ। ਇਹ ਅਨਾਦੀ ਹੈ, ਪਰਮਾਤਮਾ ਵੀ ਅਨਾਦੀ ਹੈ ਨਾ। ਪਰਮਾਤਮਾ ਬਾਰੇ ਵੀ ਆਪਾਂ ਨਹੀਂ ਕਹਿ ਸਕਦੇ ਪਰਮਾਤਮਾ ਕਦੋਂ ਬਣਿਆ, ਪਰਮੇਸ਼ਰ ਕਦੋਂ ਬਣਿਆ। ਇਸ ਕਰਕੇ ਜਿਹੜਾ ਅਗਿਆਨ ਹੈ ਇਹਦੇ ਬਾਰੇ ਵੀ ਨਹੀਂ ਕਹਿ ਸਕਦੇ ਕਿ ਇਹ ਕਦੋਂ ਬਣਿਆ, ਇਹ ਵੀ ਅਨਾਦੀ ਹੈ ਕਿਉਂਕਿ ਇਹਦਾ ਜਨਮ ਨਹੀਂ ਹੋਇਆ। ਜਿਹਦਾ ਜਨਮ ਹੁੰਦਾ ਉਹਦਾ ਆਕਾਰ ਵੀ ਹੁੰਦਾ, ਜਿਸ ਚੀਜ਼ ਦਾ ਜਿਸ ਸ਼ੈਅ ਦਾ ਜਨਮ ਹੁੰਦਾ ਉਹਦਾ ਆਕਾਰ ਵੀ ਹੁੰਦਾ। ਸਾਡਾ ਜਨਮ ਹੋਇਆ, ਸਾਡੇ ਆਕਾਰ ਵੀ ਨੇ, ਸਾਡਾ ਸਰੀਰ ਵੀ ਹੈ, ਆਕਾਰ ਹੈ ਨਾ। ਪਰ ਅਗਿਆਨ ਦਾ ਜਨਮ ਹੀ ਨਹੀਂ ਹੋਇਆ। ਅਸਲ ਗੱਲ ਜਿਹੜੀ ਇਹ ਦੱਸਣ ਦਾ ਬਹੁਤ ਜ਼ਿਆਦਾ ਡੂੰਘਾ ਪਰਿਆਇ ਹੈ ਵੀ ਅਸਲ ਵਿੱਚ ਹੈ ਹੀ ਨਹੀਂ ਅਗਿਆਨ, ਪਰ ਉਹਦਾ ਸੰਬੰਧ ਕੁਝ ਜੁੜਦਾ ਹੈ ਬ੍ਰਹਮ ਦੇ ਨਾਲ। ਜਨਮ ਨਹੀਂ ਹੈ ਇਹਦਾ, ਆਕਾਰ ਵੀ ਨਹੀਂ ਹੈ, ਨਾ ਇਹਦਾ ਜਨਮ ਹੈ ਨਾ ਇਹਦਾ ਆਕਾਰ ਹੈ, ਔਰ ਨਾ ਹੀ ਇਹਦੇ ਬਾਰੇ ਦੱਸਿਆ ਜਾ ਸਕਦਾ ਵੀ ਕਿੰਨਾ ਕੁ ਪੁਰਾਣਾ ਹੈ। ਇਹ ਅਨਾਦੀ ਹੈ।
ਰਹਿ ਇੱਕ ਦੇਸ਼ ਬ੍ਰਹਮ ਕੇ ਮਾਏ,
ਜਿਹੜਾ ਗਿਆਨ ਹੈ ਬ੍ਰਹਮ ਦੇ ਇੱਕ ਦੇਸ਼ ਵਿੱਚ ਰਹਿੰਦਾ। ਬ੍ਰਹਮ ਪਰਮਾਤਮਾ ਜਿਹੜਾ ਪਰਮੇਸ਼ਰ ਹੈ, ਬ੍ਰਹਮ ਹੈ, ਉਹਦੇ ਇੱਕ ਹਿੱਸੇ ਵਿੱਚ ਇਹ ਵੀ ਰਹਿੰਦਾ, ਉਹਦੇ ਇੱਕ ਦੇਸ਼ ਵਿੱਚ। ਅਗਿਆਨ ਬ੍ਰਹਮ ਦੇ ਵਿੱਚ ਹੀ ਰਹਿੰਦਾ ਕਿਉਂਕਿ ਬ੍ਰਹਮ ਤੋਂ ਬਾਹਰ ਕੁਝ ਵੀ ਨਹੀਂ ਹੈ। ਜੋ ਕੁਝ ਵੀ ਹੈ ਸਾਰਾ ਕੁਝ ਬ੍ਰਹਮ ਵਿੱਚ ਹੀ ਹੈ ਨਾ। ਇਹ ਜਿੰਨਾ ਕੁਝ ਵੀ ਆਪਾਂ ਵੇਖ ਰਹੇ ਹਾਂ ਆਕਾਸ਼ ਵਿੱਚ ਹੈ ਨਾ ਸਾਰਾ ਕੁਝ, ਆਕਾਸ਼ ਤੋਂ ਬਾਹਰ ਤਾਂ ਕੁਝ ਨਹੀਂ ਹੈ। ਇਹ ਤਾਰੇ ਚੰਦਰਮਾ ਆਕਾਸ਼ ਵਿੱਚ ਹੀ ਨੇ, ਇਹ ਧਰਤੀ, ਇਹ ਪਾਣੀ, ਇਹ ਦਰਿਆ, ਇਹ ਜੀਵ ਜੰਤੂ, ਸਾਰਾ ਕੁਝ ਆਕਾਸ਼ ਵਿੱਚ ਹੀ, ਆਕਾਸ਼ ਤੋਂ ਬਾਹਰ ਕੁਝ ਵੀ ਨਹੀਂ ਨਾ ਹੈ। ਇਹ ਤਾਂ ਇੱਕ ਉਦਾਹਰਣ ਹੈ, ਅਸਲ ਵਿੱਚ ਇਹ ਸਾਰਾ ਕੁਝ ਬ੍ਰਹਮ ਦੇ ਵਿੱਚ ਹੈ, ਪਰਮਾਤਮਾ ਵਿੱਚ ਹੈ, ਪਰਮਾਤਮਾ ਤੋਂ ਬਾਹਰ ਕੁਝ ਵੀ ਨਹੀਂ ਹੈ। ਹੁਣ ਜੇ ਸਾਰਾ ਕੁਝ ਪਰਮਾਤਮਾ ਵਿੱਚ ਹੈ, ਬ੍ਰਹਮ ਵਿੱਚ ਹੈ, ਤੇ ਫਿਰ ਅਗਿਆਨ ਵੀ ਉਹਦੇ ਵਿੱਚ ਹੈ। ਕਹਿੰਦੇ ਉਹਦੇ ਇੱਕੋ ਦੇਸ਼ ਵਿੱਚ, ਬ੍ਰਹਮ ਦੇ ਇੱਕ ਦੇਸ਼ ਦੇ ਵਿੱਚ ਅਗਿਆਨ ਰਹਿੰਦਾ ਹੈ।
ਨਾਮ ਅਗਿਆਨ ਲੀਏ ਖੱਟ ਸੰਗਿਆ,
ਅਗਿਆਨ ਹੈ ਉਹਨੇ ਅੱਗੇ ਬ੍ਰਹਮ ਦੇ 6 ਹਿੱਸੇ ਬਣਾ ਦਿੱਤੇ, ਉਹਨੂੰ ਬ੍ਰਹਮ ਦੇ 6 ਨਾਂ ਬਣਾ ਦਿੱਤੇ, ਇੱਕੋ ਬ੍ਰਹਮ ਨੂੰ 6 ਨਾਵਾਂ ਵਿੱਚ ਵੰਡ ਦਿੱਤਾ। ਕਿਵੇਂ? ਉਦਾਹਰਣ, ਸਾਹਮਣੇ ਸਿੱਪੀ ਪਈ ਹੈ, ਸਿੱਪੀ ਉਹਦੇ ਤੇ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਸਿੱਪੀ ਤੇ। ਇੱਕ ਨੇ ਵੇਖਿਆ ਕਹਿੰਦਾ ਸਿੱਪੀ ਹੈ, ਦੂਜਾ ਕਹਿੰਦਾ ਨਹੀਂ ਚਾਂਦੀ ਪਈ ਹੈ ਚਮਕ ਰਹੀ ਹੈ, ਤੀਜਾ ਕਹਿੰਦਾ ਨਹੀਂ ਅਬਰਕ ਹੈ, ਚੌਥਾ ਕਹਿੰਦਾ ਨਾ ਬਈ ਕਾਗਜ਼ ਦਾ ਟੁਕੜਾ ਪਿਆ। ਹੁਣ ਸਿੱਪੀ ਇੱਕ ਹੈ, ਉਹਦੇ ਨਾਂ ਵਿੱਚ ਕਈ ਕਲਪਤ ਹੋ ਗਏ, ਉਹਦੇ ਵਿੱਚ ਇੱਕੋ ਚੀਜ਼ ਅਗਿਆਨ ਕਰਕੇ ਕਈ ਨਾਵਾਂ ਵਿੱਚ ਵੰਡੀ ਗਈ, ਕਈ ਨਾਵਾਂ ਵਿੱਚ ਉਹਦਾ ਵਿਭਾਜਨ ਹੋ ਗਿਆ, ਪਰ ਹੈ ਤਾਂ ਅਸਲ ਵਿੱਚ ਇੱਕੋ ਹੀ ਹੈ ਨਾ। ਇਸੇ ਤਰ੍ਹਾਂ ਬ੍ਰਹਮ ਇੱਕੋ ਹੀ ਹੈ, ਪਰ ਅਗਿਆਨ ਨੇ ਉਸ ਬ੍ਰਹਮ ਨੂੰ 6 ਨਾਵਾਂ ਵਿੱਚ ਵੰਡ ਦਿੱਤਾ, ਉਸ ਅਗਿਆਨ ਕਰਕੇ ਬ੍ਰਹਮ ਦੇ 6 ਨਾਂ ਪੈ ਗਏ।
ਇੱਕ ਚਿੰਤਨ ਵਿਆਪਕ ਵਿੱਚ ਤਾਏ,
ਉਹਦੇ ਵਿੱਚੋਂ ਇੱਕ ਜਿਹੜਾ ਪਹਿਲਾਂ ਜਿਹੜੀ ਖੱਟ ਸੰਗਿਆ ਹੋਈ ਹੈ 6 ਬਣ ਗਏ, ਬ੍ਰਹਮ ਦਾ ਵਿਭਾਜਨ ਕਰ ਦਿੱਤਾ, ਬ੍ਰਹਮ ਨੂੰ 6 ਹਿੱਸਿਆਂ ਵਿੱਚ 6 ਰੂਪਾਂ ਵਿੱਚ ਬਣਾ ਦਿੱਤਾ। ਉਹਦੇ ਵਿੱਚੋਂ ਜਿਹੜਾ ਪਹਿਲਾ ਹੈ ਉਹ ਹੈ ਚੇਤਨ ਵਿਆਪਕ, ਵਿਆਪਕ ਚੇਤਨ ਜਿਹੜਾ ਸਾਰਿਆਂ ਵਿੱਚ ਵਿਆਪਕ ਹੈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ, ਜਿਹੜਾ ਉਹ ਸਾਰੇ ਪਾਸੇ ਵਿਆਪਕ ਹੈ ਹਰ ਜਗ੍ਹਾ ਤੇ ਹਰ ਥਾਂ ਤੇ, ਉਹਨੂੰ ਕਹਿੰਦੇ ਨੇ ਚੇਤਨ ਵਿਆਪਕ। ਇਹ ਅਗਿਆਨ ਕਰਕੇ ਕਹਿ ਰਹੇ ਆ, ਅਗਿਆਨ ਨੇ 6 ਨਾਂ ਬਣਾਏ ਨੇ ਇੱਕੋ ਬ੍ਰਹਮ ਦੇ, ਇੱਕੋ ਬ੍ਰਹਮ ਦੇ 6 ਨਾਂ ਬਣਾ ਦਿੱਤੇ, ਇੱਕ ਬਣਾ ਦਿੱਤਾ ਵਿਆਪਕ ਚੇਤਨ, ਉਸੇ ਨੂੰ ਵਿਆਪਕ ਚੇਤਨ ਕਹਿੰਦੇ ਨੇ ਜੋ ਸਾਰਿਆਂ ਵਿੱਚ ਵਿਆਪਕ ਹੈ।
ਚੇਤਨ ਸੋ ਸੰਬੰਧ ਈਸ਼ਵਰਤਾ,
ਦੂਸਰਾ ਨਾਂ ਉਹਦਾ ਪੈ ਦਿੱਤਾ ਕੱਲਾ ਚੇਤਨ। ਇੱਕ ਤਾਂ ਵਿਆਪਕ ਚੇਤਨ ਹੈ, ਇੱਕ ਕੱਲਾ ਚੇਤਨ ਹੈ, ਜਿਹੜਾ ਸਰੀਰ ਸਰੀਰ ਵਿੱਚ ਘੱਟ ਘੱਟ ਦੇ ਵਿੱਚ ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹੋ ਪੁਕਾਰ, ਉਹ ਜਿਹੜਾ ਘੱਟ ਘੱਟ ਦੇ ਵਿੱਚ ਰਮਿਆ ਹੋਇਆ ਉਹ ਚੇਤਨ, ਇੱਕ ਸਮਸ਼ਟੀ ਰੂਪ ਕਰਕੇ ਇੱਕ ਵਿਅਸਤੀ ਰੂਪ ਕਰਕੇ ਹੈ। ਵਿਅਸਤੀ ਰੂਪ ਜਿਵੇਂ ਆ ਸੂਰਜ ਦਾ ਇੱਕ ਪ੍ਰਕਾਸ਼ ਸਾਰੇ ਪਾਸੇ ਪੈ ਰਿਹਾ ਸਮਸ਼ਟੀ ਰੂਪ ਹੈ, ਪਰ ਇਹੀ ਸੂਰਜ ਦੀ ਰੋਸ਼ਨੀ ਦਾ ਪ੍ਰਤੀਬਿੰਬ ਕੱਲਾ ਸਰੋਵਰ ਵਿੱਚ ਪੈ ਰਿਹਾ ਉਹ ਵੱਖਰਾ ਦਿਸ ਰਿਹਾ, ਉਹ ਜਿਹੜਾ ਖਾਸ ਦਿਸ ਰਿਹਾ ਉਹਨੂੰ ਵਿਅਸਤੀ ਕਹਿੰਦੇ ਨੇ। ਇਸੇ ਤਰ੍ਹਾਂ ਜਿਹੜਾ ਵਿਆਪਕ ਚੇਤਨ ਹੈ ਉਹ ਸੂਰਜ ਦੇ ਪ੍ਰਕਾਸ਼ ਵਾਂਗ ਸਾਰਿਆਂ ਵਿੱਚ ਹੈ, ਜਿਹੜਾ ਵਿਅਸਤੀ ਚੇਤਨ ਆ ਜਿੱਥੇ ਜਿੱਥੇ ਅੰਤਸ਼ਕਰਨ ਹੈ ਮਨੁੱਖ ਦਾ ਉਹਦੇ ਵਿੱਚ ਉਹਦਾ ਅਭਾਸ ਪੈ ਰਿਹਾ, ਉਹਨੂੰ ਕੱਲਾ ਚੇਤਨ ਕਹਿੰਦੇ ਹਨ। ਤੇ ਫਿਰ ਸੋ ਸੰਬੰਧ ਈਸ਼ਵਰਤਾ, ਫਿਰ ਮਾਇਆ ਦੇ ਨਾਲ ਜਦੋਂ ਉਹਦਾ ਸੰਬੰਧ ਜੁੜਿਆ, ਕਲਪਤਾਦਾਤਮਕ ਸੰਬੰਧ ਕਹਿੰਦੇ ਨੇ ਮਾਇਆ ਦੇ ਨਾਲ ਜੁੜਿਆ ਬ੍ਰਹਮ ਦਾ ਅਗਿਆਨ ਕਰਕੇ, ਫਿਰ ਉਹਨੂੰ ਕਿਹਾ ਜਾਣ ਲੱਗ ਪਿਆ ਈਸ਼ਵਰ, ਜਦੋਂ ਮਾਇਆ ਸਬਲ ਹੋ ਗਿਆ ਫਿਰ ਉਹਨੂੰ ਈਸ਼ਵਰ ਕਿਹਾ ਜਾਂਦਾ ਹੈ।
ਚਤੁਰਤ ਸੰਗਿਆ ਜੀਵ ਜੇ ਆਹੇ,
ਇਸੇ ਅਗਿਆਨ ਕਰਕੇ ਜਿਹੜਾ 6ਵਾਂ ਚੌਥਾ ਨਾਂ ਪਿਆ ਉਸ ਬ੍ਰਹਮ ਦਾ ਉਹ ਹੈ ਜੀਵ। ਪਹਿਲਾ ਵਿਆਪਕ ਚੇਤਨ, ਦੂਸਰਾ ਚੇਤਨ, ਤੀਸਰਾ ਈਸ਼ਵਰ, ਚੌਥਾ ਜੀਵ। ਇਹ ਜੀਵ ਵੀ ਬ੍ਰਹਮ ਰੂਪ ਹੀ ਹੈ ਨਾ, ਪਰ ਅਗਿਆਨ ਕਰਕੇ ਜੀਵ ਜੀਵ ਨਜ਼ਰ ਆ ਰਿਹਾ। ਕਹਿੰਦੇ ਚੌਥਾ ਨਾਂ ਜਿਹੜਾ ਹੈ ਇਸ ਜੀਵ ਦਾ ਜੀਵ ਕਰਕੇ ਪੈ ਗਿਆ।
ਈਸ਼ਵਰ ਜੀਵ ਵਿਭਾਗ ਪੰਚਮੋ,
ਪੰਜਵਾਂ ਨਾਂ ਪੈ ਗਿਆ ਉਸ ਅਗਿਆਨ ਕਰਕੇ ਬ੍ਰਹਮ ਦਾ, ਈਸ਼ਵਰ ਤੇ ਜੀਵ ਦੋਵੇਂ ਇਕੱਠੇ ਹੋ ਗਏ। ਇਹ ਜੀਵ ਹੈ, ਇਹ ਈਸ਼ਵਰ ਹੈ। ਇਹ ਜੀਵ ਈਸ਼ਵਰ ਦਾ ਜਿਹੜਾ ਭੇਦ ਹੈ ਕਿ ਹੇ ਪ੍ਰਭੂ ਤੂੰ ਤੂੰ ਹੈ ਮੈਂ ਹਾਂ, ਉਹਦਾ ਦਾਸ ਬਣ ਕੇ ਆਪਾਂ ਉਹਦੀ ਭਗਤੀ ਕਰਦੇ ਹਾਂ, ਉਹਦੇ ਸੇਵਕ ਬਣ ਕੇ ਉਹਦੀ ਸੇਵਾ ਕਰਦੇ ਹਾਂ, ਜਦੋਂ ਉਹਨੂੰ ਵੱਖਰਾ ਤੇ ਆਪਣੇ ਆਪ ਨੂੰ ਵੱਖਰਾ ਸਮਝਦੇ ਹਾਂ, ਜਿੱਥੇ ਜੀਵ ਈਸ਼ਵਰ ਦਾ ਭੇਦ ਹੈ। ਖਾਲਸਾ ਜੀ, ਇਹ ਵੀ ਅਗਿਆਨ ਕਰਕੇ ਬ੍ਰਹਮ ਦੇ ਵਿੱਚ ਹੀ 6ਵਾਂ 5ਵਾਂ ਨਾਂ ਉਹਦਾ ਪਿਆ ਹੋਇਆ। ਜੀਵ ਈਸ਼ਵਰ ਦਾ ਵਿਭਾਗ ਵੀ ਉਸੇ ਨੂੰ ਕਹਿੰਦੇ ਹਨ।
ਜਿਹਦਾ ਭਾਸ ਖਸ਼ਟਮ ਲਖਵਾਏ,
ਜਿਹਦਾ ਚਿਹਰਾ ਭਾਸ, ਉਹਦਾ ਪ੍ਰਤੀਬਿੰਬ ਅਭਾਸ ਜਿਹੜਾ ਹੈ ਉਹ ਸਾਰਿਆਂ ਵਿੱਚ ਪੈ ਰਿਹਾ, ਉਹਨੂੰ ਚਿਦਾਭਾਸ ਕਹਿੰਦੇ ਨੇ। 6ਵਾਂ ਨਾਂ ਹੋ ਗਿਆ। ਹੁਣ ਇੱਕੋ ਬ੍ਰਹਮ ਦੇ 6 ਨਾਂ ਬਣਾ ਦਿੱਤੇ ਅਗਿਆਨ ਨੇ। ਹੈ ਬ੍ਰਹਮ ਇੱਕੋ ਹੀ, ਪਰ ਅਗਿਆਨ ਉਹਦੇ ਵਿੱਚ ਰਹਿੰਦਾ ਨਾ, ਅਗਿਆਨ ਨੇ 6 ਬਣਾ ਦਿੱਤੇ। ਅਗਿਆਨ ਦਾ ਕੀ ਕੰਮ ਹੈ? ਅਗਿਆਨ ਨਾਨਾ ਰੂਪ ਬਣਾਉਂਦਾ, ਉਹ ਇੱਕ ਨਹੀਂ ਰਹਿਣ ਦਿੰਦਾ। ਅਗਿਆਨ ਦੇ ਵਿੱਚੋਂ ਹੀ ਰੱਸੀ ਸਾਹਮਣੇ ਪਈ ਹੈ, ਅਗਿਆਨ ਹੈ, ਉਹਨੇ ਉਸ ਰੱਸੀ ਨੂੰ ਸੱਪ ਬਣਾ ਦਿੱਤਾ ਵੀ ਇਹ ਸੱਪ ਪਿਆ। ਉਸੇ ਅਗਿਆਨ ਨੇ ਦੂਜਾ ਉਹਦਾ ਰੂਪ ਬਣਾ ਦਿੱਤਾ, ਕਹਿੰਦੇ ਨਹੀਂ ਜੀ ਸੱਪ ਨਹੀਂ ਲੱਗਦਾ, ਕੋਈ ਜ਼ਮੀਨ ਦੀ ਦਰਾੜ ਲੱਗਦੀ ਹੈ। ਤੀਜਾ ਕਹਿੰਦਾ ਨਹੀਂ ਮੈਨੂੰ ਤਾਂ ਪਾਣੀ ਦੀ ਲਕੀਰ ਜੀ ਲੱਗਦੀ ਹੈ, ਵੀ ਪਾਣੀ ਦੀ ਲਕੀਰ ਡਿੱਗੀ ਹੋਈ ਹੈ, ਪਾਣੀ ਡਿੱਗਾ ਹੋਇਆ। ਇੱਕੋ ਅਗਿਆਨ ਨੇ ਕਈ ਨਾਂ ਬਣਾ ਦਿੱਤੇ ਨਾ ਇੱਕੋ ਚੀਜ਼ ਦੇ, ਏਦਾਂ ਅਗਿਆਨ ਨੇ ਹੀ ਬ੍ਰਹਮ ਦੇ 6 ਨਾਂ ਬਣਾ ਦਿੱਤੇ, ਇੱਕ ਵਿਆਪਕ ਚੇਤਨ, ਦੂਜਾ ਕੱਲਾ ਚੇਤਨ, ਤੀਸਰਾ ਜਿਹੜਾ ਉਹਦਾ ਨਾਮ ਬਣਾਇਆ ਉਹ ਬਣਾ ਦਿੱਤਾ ਈਸ਼ਵਰ, ਚੌਥਾ ਬਣਾ ਦਿੱਤਾ ਜੀਵ, ਤੇ ਪੰਜਵਾਂ ਈਸ਼ਵਰ ਜੀਵ ਕਰ ਦਿੱਤਾ, ਔਰ 6ਵਾਂ ਬਣਾ ਦਿੱਤਾ ਚਿਦਾਭਾਸ, ਕਿ ਉਸ ਪ੍ਰਮਾਤਮਾ ਦਾ ਜਿਹੜਾ ਆਭਾਸ ਹੈ ਉਹ ਸਾਰਿਆਂ ਵਿੱਚ ਪੈ ਰਿਹਾ ਹੈ।
ਜਿਸ ਅਗਿਆਨ ਬਿਕੈ ਇਹ ਖੱਟ ਹੈ,
ਇਹ ਜਿਹੜੀਆਂ 6 ਚੀਜ਼ਾਂ ਦੱਸੀਆਂ ਨੇ ਜਿਸ ਅਗਿਆਨ ਦੇ ਵਿੱਚ ਨੇ, ਇਹ 6ਵੇਂ ਅਗਿਆਨ ਦੇ ਵਿੱਚ ਨੇ, ਦਰਅਸਲ ਬ੍ਰਹਮ ਦੇ ਵਿੱਚ 6 ਨਹੀਂ ਹਨ, ਅਗਿਆਨ ਦੇ ਵਿੱਚ 6ਵੇਂ ਹਨ।
ਸੂਖਮ ਭੂਤ ਪ੍ਰਗਟ ਹੋਏ ਨਾਏ,
ਉਹਦੇ ਵਿੱਚ ਸੂਖਮ ਭੂਤ ਹੋ ਕੇ ਰਹਿੰਦੇ ਨੇ, ਪ੍ਰਗਟ ਨਹੀਂ ਹੁੰਦੇ। ਅਗਿਆਨ ਦੇ ਵਿੱਚ ਇਹ 6ਵੇਂ ਚੀਜ਼ਾਂ ਸੂਖਸ਼ਮ ਰੂਪ ਚ ਰਹਿੰਦੀਆਂ ਨੇ, ਮਿਲੀਆਂ ਹੋਈਆਂ ਰਹਿੰਦੀਆਂ ਨੇ, ਪ੍ਰਗਟ ਨਹੀਂ ਹੁੰਦੀਆਂ। ਕਿਵੇਂ ਪ੍ਰਗਟ ਨਹੀਂ ਹੁੰਦੀਆਂ, ਅੱਗੇ ਉਦਾਹਰਣ ਵੀ ਦਿੰਦੇ ਹਨ।
ਜਿਮ ਜੱਟ ਬੀਜ ਬਿਕੈ ਜੱਟ ਤੁਕ,
ਖਾਲਸਾ ਜੀ ਜਿਵੇਂ ਬੋਰਡ ਦਾ ਬੀਜ ਹੁੰਦਾ ਬੜਾ ਨਿੱਕਾ ਜਿਹਾ, ਤੇ ਬੋਰਡ ਦੇ ਉਸ ਬੀਜ ਦੇ ਵਿੱਚ ਜੜ ਵੀ ਹੁੰਦੀ ਹੈ, ਬਿਕੈ ਜੱਟ, ਇੱਕ ਬੀਜ ਹੁੰਦਾ ਨਾ, ਬੀਜ ਦੇ ਵਿੱਚ ਹੀ ਕਹਿੰਦੇ ਜੜ ਵੀ ਹੁੰਦੀ ਹੈ, ਉਸੇ ਬੀਜ ਦੇ ਅੰਦਰ।
ਦਲ ਸ਼ਾਖਾ ਕਾਂਡ ਸਹਿਤ ਫਲ ਆਏ,
ਹੁਣ ਉਹ ਛੋਟਾ ਜਿਹਾ ਬੀਜ ਹੁੰਦਾ ਬੋਰਡ ਦਾ, ਉਹਦੇ ਵਿੱਚ ਜੜਾਂ ਵੀ ਹੁੰਦੀਆਂ ਨੇ, ਉਸੇ ਬੀਜ ਦੇ ਵਿੱਚ ਟਾਹਣੀਆਂ ਵੀ ਹੁੰਦੀਆਂ ਨੇ, ਉਸੇ ਬੀਜ ਦੇ ਵਿੱਚ ਛਿੱਲ ਵੀ ਹੁੰਦੀ ਹੈ, ਉਸੇ ਬੀਜ ਦੇ ਵਿੱਚ ਪੱਤੇ ਵੀ ਹੁੰਦੇ ਨੇ, ਉਸੇ ਬੀਜ ਵਿੱਚ ਫਲ ਵੀ ਹੁੰਦੇ ਨੇ, ਫੁੱਲ ਵੀ ਹੁੰਦੇ ਨੇ, ਸਾਰਾ ਕੁਝ ਉਸੇ ਵਿੱਚ ਹੀ ਹੈ ਨਾ, ਇੱਕ ਛੋਟੇ ਜਿਹੇ ਬੀਜ ਵਿੱਚ ਉਹ ਬੀਜ ਦੇ ਉਹ ਸਾਰਾ ਕੁਝ ਉੱਗ ਜਾਂਦਾ। ਇਸੇ ਤਰ੍ਹਾਂ ਇਹ ਜਿਹੜੀਆਂ 6ਵੇਂ ਚੀਜ਼ਾਂ ਨੇ ਉੱਪਰ ਦੱਸੀਆਂ, ਜਿਹੜੀਆਂ 6 ਖੱਟ ਸੰਗਿਆ, ਇਹ 6ਵੇਂ ਅਗਿਆਨ ਦੇ ਵਿੱਚ ਮਿਲੀਆਂ ਹੋਈਆਂ ਰਹਿੰਦੀਆਂ ਨੇ, ਉਹਦੇ ਵਿੱਚ ਸੂਖਮ ਰੂਪ ਹੋ ਕੇ ਰਹਿੰਦੀਆਂ ਨੇ, ਪ੍ਰਗਟ ਨਹੀਂ ਹੁੰਦੀਆਂ। ਜਿਵੇਂ ਬੀਜ ਦੇ ਵਿੱਚ ਹੀ, ਬੋਹੜ ਦੇ ਬੀਜ ਦੇ ਵਿੱਚ ਹੀ ਸਾਰੇ ਬੋਹੜ ਦਾ ਆਕਾਰ ਮਿਲਿਆ ਹੁੰਦਾ ਹੈ।
ਇਸੇ ਕੋ ਅਭਿਆਕ੍ਰਿਤ ਕਹੀ ਹੈ,
ਅਭਿਆਕ੍ਰਿਤ ਵੀ ਕਹਿੰਦੇ ਨੇ ਖਾਲਸਾ ਜੀ, ਇਸੇ ਦਾ ਨਾਮ ਅਭਿਆਕ੍ਰਿਤ ਵੀ ਹੈ, ਜਿਹਨੂੰ ਗੁਰਬਾਣੀ ਵਿੱਚ ਅਭਗਤ ਸ਼ਬਦ ਨਾਲ ਵਰਤਨ ਸੰਬੋਧਨ ਕੀਤਾ ਨਾ, ਕਿ ਪ੍ਰਮਾਤਮਾ ਅਭਿਗਤ ਹੈ, ਉਹ ਅਭਗਤ, ਇਸੇ ਨੂੰ ਅਭਿਆਕ੍ਰਿਤ ਵੀ ਕਹਿੰਦੇ ਹਨ।
ਪੁਨ ਅਭਿਅਕਤ ਨਾਮ ਪੀਤਾਏ,
ਅਭਿਅਕਤ ਵੀ ਕਹਿੰਦੇ ਨੇ, ਕਿ ਵਿਅਕਤੀ ਤੋਂ ਰਹਿਤ, ਸਰੀਰ ਤੋਂ ਰਹਿਤ ਹੋਵੇ ਉਹਨੂੰ ਅਭਿਅਕਤ ਕਹਿੰਦੇ ਨੇ, ਕਹਿੰਦੇ ਇਸੇ ਨੂੰ ਅਭਿਅਕਤ ਵੀ ਕਹਿੰਦੇ ਹਨ।
ਸਾਮੇ ਅਵਸਥਾ ਪ੍ਰਥਮ ਆਈ ਹੈ,
ਇਸੇ ਨੂੰ ਗੁਰੂ ਖਾਲਸਾ ਜੀ ਪ੍ਰਥਮ ਸਾਮਿਆ ਅਵਸਥਾ ਕਹਿੰਦੇ ਨੇ, ਜਿਹੜੀ ਸਤੋ ਰਜੋ ਤੇ ਤਮੋ ਤ੍ਰੈ ਗੁਣ ਬਰਾਬਰ ਹੋਣ, ਇਸ ਤਰ੍ਹਾਂ ਦਾ ਜਿਹੜਾ ਵਿਕਾਰ ਹੈ ਉਹਨਾਂ ਨੂੰ ਸਾਮਿਆ ਅਵਸਥਾ ਕਹਿੰਦੇ ਨੇ, ਇਹ ਸਾਮਿਆ ਅਵਸਥਾ ਹੈ।
ਵੇਦਨ ਆਦਿ ਸੰਤ ਸਭ ਪ੍ਰਾਹੇ,
ਇਹ ਅਵਸਥਾ ਵੇਦਾਂ ਵਿੱਚ ਵੀ ਦੱਸੀ ਹੋਈ ਹੈ, ਇਸ ਅਵਸਥਾ ਦਾ ਜ਼ਿਕਰ ਮਹਾਂਪੁਰਖ ਸੰਤ ਵੀ ਕਰਦੇ ਨੇ, ਇਸ ਅਵਸਥਾ ਦਾ ਜ਼ਿਕਰ ਮਹਾਤਮਾ ਵੀ ਕਰਦੇ ਨੇ, ਬਾਣੀ ਵੀ ਕਰਦੀ ਹੈ।
ਤ੍ਰਿਗੁਣ ਆਤਮਕਾ ਸਾਮਿਆ ਅਵਸਥਾ,
ਉਹੀ ਜਿਹੜੀ ਇੱਥੋਂ ਹੁਣ ਅੱਗੇ ਮਾਇਆ ਟੁਰ ਪਈ ਹੈ। ਦੂਜਾ ਸਵਾਲ ਸੀ ਵੀ ਮਾਇਆ ਕਿਸ ਨੂੰ ਕਹਿੰਦੇ ਨੇ, ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ, ਅਗਿਆਨ ਕਿਸ ਨੂੰ ਕਹਿੰਦੇ ਨੇ, ਉਹਦਾ ਜਵਾਬ ਪਿੱਛੇ ਦੇ ਆਏ ਨੇ। ਮੋਟਾ ਜਿਹਾ ਮੈਂ ਉਹਦੀ ਵਿਚਾਰ ਸਮਝਾ ਦਿਆਂ ਕਿ ਅਗਿਆਨ ਦਾ ਰੂਪ ਨਹੀਂ ਹੈ, ਅਗਿਆਨ ਦਾ ਜਨਮ ਵੀ ਨਹੀਂ ਹੁੰਦਾ, ਔਰ ਅਗਿਆਨ ਅਨਾਦੀ ਹੈ, ਔਰ ਇਹ ਬ੍ਰਹਮ ਦੇ ਇੱਕ ਹਿੱਸੇ ਵਿੱਚ ਰਹਿੰਦਾ, ਪ੍ਰਮਾਤਮਾ ਵਿੱਚ ਹੀ ਰਹਿੰਦਾ, ਔਰ ਉਸ ਪ੍ਰਮਾਤਮਾ ਦੇ ਨਾਲ ਸੰਬੰਧ ਹੋਣ ਕਰਕੇ ਇਹਨੇ ਪ੍ਰਮਾਤਮਾ ਦੇ 6 ਨਾਂ ਬਣਾ ਦਿੱਤੇ, ਖੱਟ ਸੰਗਿਆ ਬਣਾ ਦਿੱਤੀ, ਔਰ ਇਹ ਅਗਿਆਨ ਜਿਹੜਾ ਉਸੇ ਖੱਟ ਸੰਗਿਆ ਕਰਕੇ ਸਾਮਿਆ ਅਵਸਥਾ ਚ ਰਹਿੰਦਾ। ਇਹ ਪਹਿਲੀ ਅਵਸਥਾ ਹੈ ਜਿਹੜੀ ਅਗਿਆਨ ਦੀ, ਫਿਰ ਅੱਗੇ ਤ੍ਰਿਗੁਣਾਤਮਕ ਅਵਸਥਾ ਜਿਹੜੀ ਤ੍ਰੈ ਗੁਣਾਂ ਦੇ ਸਰੂਪਾਂ ਵਾਲੀ ਅਵਸਥਾ ਹੈ।
ਚੇਤਨ ਪਾਸ ਸਹਿਤ ਪਹਿਚਾਨ,
ਉਹ ਜਿਹੜੀ ਤ੍ਰੈਗੁਣਾਤਮਕ ਅਵਸਥਾ ਹੈ ਉਹਦੇ ਨਾਲ ਜਦੋਂ ਚੇਤਨ ਦਾ ਆਭਾਸ ਹੁੰਦਾ, चेतन परमात्मा दा जदों उहदे नाल संबंध जुड़दा उहदे विच जदों चेतन परमात्मा दा भास पैंदा है
होए विकार अवस्था तिसकी
उहदे नाल फिर ओ अवस्था जिहड़ी है विकारी हुंदी है यानी कि बदलदी उहदे च हलचल हुंदी है ते उहदे विच जदों हलचल हुंदी है
पृथक पृथक बन त्रै गुणवान
उहदे विचों फिर पृथक पृथक तीन गुण पैदा हुंदे ने इको अज्ञान दे ਜਦੋਂ ਉਹਦੇ ਵਿਚ ਪਰਮਾਤਮਾ ਦੀ ਚੇਤਨਤਾ ਪੈਂਦੀ ਹੈ ਚੇਤਨ ਦਾ ਸੰਬੰਧ ਹੁੰਦਾ ਉਸ ਸਾਮਿਆਵਸਥਾ ਦੇ ਨਾਲ ਤੇ ਉਹਦੇ ਵਿਚੋਂ ਪ੍ਰਥਕ ਪ੍ਰਥਕ ਤਿੰਨ ਗੁਣ ਵੱਖੋ ਵੱਖਰੇ ਤਿੰਨ ਗੁਣ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਇਹ ਪੈਦਾ ਹੁੰਦੇ ਇਹ ਤਿੰਨ ਗੁਣ ਉਸੇ ਵਿਚੋਂ ਫਿਰ ਪ੍ਰਗਟ ਹੁੰਦੇ ਨੇ ਪੈਦਾ ਹੁੰਦੇ ਨੇ
ਸਤ ਰਜ ਤਮ ਗੁਣ ਸੁਧਾ ਸੁਧ
ਜਿਹੜਾ ਸਤੋ ਗੁਣ ਰਜੋ ਗੁਣ ਤੇ ਤਮੋ ਗੁਣ ਨੇ ਇਹਦਾ ਇੱਕ ਅੰਸ਼ ਸੁਧ ਵੀ ਹੈ ਤੇ ਦੂਜਾ ਅੰਸ਼ ਅਸ਼ੁੱਧ ਮਲੀਨ ਵੀ ਹੈ ਮੈਲਾ ਵੀ ਹੈ ਅੱਗੇ ਜਾ ਕੇ ਦੱਸਦੇ ਨੇ ਕਿ ਜਿਹੜਾ ਇਹਨਾਂ ਤਿੰਨਾਂ ਗੁਣਾਂ ਦਾ ਸ਼ੁੱਧ ਅੰਸ਼ ਹੈ ਉਹਦੇ ਵਿੱਚੋਂ ਮਾਇਆ ਬਣਦੀ ਹੈ ਔਰ ਜਿਹੜਾ ਅਸ਼ੁੱਧ ਅੰਸ਼ ਹੈ ਮਲੀਨ ਅੰਸ਼ ਹੈ ਇਹਨਾਂ ਤਿੰਨਾਂ ਗੁਣਾਂ ਦਾ ਉਹਦੇ ਵਿੱਚੋਂ ਅਵਿਦਿਆ ਬਣਦੀ ਹੈ ਤੇ ਕਹਿੰਦੇ ਜਿਹੜੇ ਤਿੰਨ ਗੁਣ ਨੇ ਇਹਨਾਂ ਦਾ ਇੱਕ ਹਿੱਸਾ ਸ਼ੁੱਧ ਵੀ ਹੈ ਤੇ ਦੂਜਾ ਅਸ਼ੁੱਧ ਵੀ ਹੈ ਜਿਹਨੂੰ ਸ਼ੁੱਧ ਤੇ ਮਲੀਨ ਕਹਿੰਦੇ ਨੇ ਹੁਣ ਇੱਕ ਪਾਣੀ ਸਾਫ਼ ਹੈ ਵਹਿ ਰਿਹਾ ਦਰਿਆ ਵਿੱਚ ਨਦੀ ਚ ਇੱਕ ਪਾਣੀ ਹੈ ਉਹ ਵੀ ਪਾਣੀ ਜਿਹੜਾ ਛੱਪੜ ਦੇ ਵਿੱਚ ਇਕੱਠਾ ਹੋਇਆ ਉਹ ਮੈਲਾ ਉਹਦੇ ਵਿੱਚ ਕਾਲਾ ਉਹਦੇ ਵਿੱਚ ਗੰਦਗੀ ਪੈਦਾ ਹੋਈ ਹੋਈ ਹੈ ਉਹਦੇ ਵਿੱਚ ਸੜਾਣ ਪੈਦਾ ਹੋਈ ਹੋਈ ਹੈ ਉਹਦੇ ਵਿੱਚ ਕਾਈ ਪੈਦਾ ਹੋਈ ਹੋਈ ਹੈ ਹੈ ਦੋਵੇਂ ਹੀ ਪਾਣੀ ਪਰ ਇੱਕ ਉਹਦਾ ਸ਼ੁੱਧ ਰੂਪ ਨਜ਼ਰ ਆ ਰਿਹਾ ਦੂਜਾ ਅਸ਼ੁੱਧ ਨਜ਼ਰ ਆ ਰਿਹਾ ਜਿਹੜਾ ਸ਼ੁੱਧ ਹੈ ਉਹਦੀ ਵਰਤੋਂ ਵੱਖਰੇ ਢੰਗ ਨਾਲ ਹੁੰਦੀ ਹੈ ਉਹ ਪੀਣ ਦੇ ਵੀ ਕੰਮ ਆਉਂਦਾ ਕੱਪੜੇ ਧੋਣ ਦੇ ਵੀ ਕੰਮ ਆਉਂਦਾ ਜਿਹੜਾ ਅਸ਼ੁੱਧ ਹੈ ਵਰਤੋਂ ਵਿੱਚ ਉਹ ਵੀ ਆਉਂਦਾ ਪਰ ਉਹ ਜਾਨਵਰਾਂ ਪਸ਼ੂਆਂ ਦੇ ਪੀਣ ਦੇ ਕੰਮ ਆਉਂਦਾ ਛੱਪੜਾਂ ਦਾ ਪਾਣੀ ਉਹ ਜਾਨਵਰ ਉਹਦੇ ਵਿੱਚ ਨਹਾਉਂਦੇ ਨੇ ਜਾਨਵਰਾਂ ਦੇ ਪੀਣ ਦੇ ਵੀ ਕੰਮ ਆ ਜਾਂਦਾ ਵਰਤੋਂ ਵਿੱਚ ਦੋਵੇਂ ਆ ਰਹੇ ਨੇ ਪਰ ਉਹੀ ਅਸ਼ੁੱਧ ਪਾਣੀ ਨੂੰ ਮੁੜ ਕੇ ਸ਼ੁੱਧ ਵੀ ਕੀਤਾ ਜਾ ਸਕਦਾ ਹੈ ਇਸੇ ਤਰ੍ਹਾਂ ਜਿਹੜੇ ਤਿੰਨ ਗੁਣ ਨੇ ਸਤੋ ਗੁਣ ਰਜੋ ਗੁਣ ਤਮੋ ਗੁਣ ਇਹ ਸ਼ੁੱਧ ਰੂਪ ਵੀ ਨੇ ਤੇ ਇਹਨਾਂ ਦਾ ਦੂਜਾ ਸਵਰੂਪ ਜਿਹੜਾ ਉਹ ਮਲੀਨ ਵੀ ਹੈ ਇਹਦੀਆਂ ਦੋਵੇਂ ਅੰਸ਼ਾਂ ਨੇ ਇੱਕ ਸ਼ੁੱਧ ਅੰਸ਼ ਹੈ ਤੇ ਦੂਜੀ ਮਲੀਨ ਅੰਸ਼ ਹੈ
ਇਹ ਚਿਦਾ ਪਾਸ ਜੁਤ ਲੀਏ ਪ੍ਰਧਾਨ
ਚਿਦਾ ਭਾਸ ਹੋ ਕਰਕੇ ਜਦੋਂ ਇਹਨਾਂ ਤਿੰਨਾਂ ਗੁਣਾਂ ਵਿੱਚ ਪਰਮਾਤਮਾ ਦਾ ਚਿਦਾ ਭਾਸ ਪੈਂਦਾ ਹੈ ਉਹਨੂੰ ਪ੍ਰਧਾਨ ਵੀ ਕਹਿੰਦੇ ਨੇ ਸਾਖ ਸ਼ਾਸਤਰ ਦਾ ਇੱਕ ਨਿਯਮ ਹੈ ਉਹ ਇੱਕ ਪ੍ਰਧਾਨ ਮੰਨਦੇ ਨੇ ਜਿਹੜੀ ਤਿੰਨਾਂ ਗੁਣਾਂ ਕੀ ਸਾਮਿਆਵਸਥਾ ਹੈ ਉਸ ਸਾਮਿਆਵਸਥਾ ਨੂੰ ਪ੍ਰਧਾਨ ਕਹਿੰਦੇ ਨੇ ਇੱਕ ਪ੍ਰਧਾਨ ਹੈ ਇੱਕ ਪੁਰਖ ਹੈ ਇੱਕ ਪ੍ਰਕਿਰਤੀ ਏਦਾਂ ਉਹ ਤਿੰਨ ਚੀਜ਼ਾਂ ਮੰਨਦੇ ਨੇ ਤੇ ਉਹਨਾਂ ਵਿੱਚੋਂ ਤਿੰਨਾਂ ਗੁਣਾਂ ਦੀ ਜਿਹੜੀ ਸਾਮਿਆਵਸਥਾ ਜਿਹੜੀ ਇੱਥੇ ਦੱਸੀ ਜਾ ਰਹੀ ਭਾਈ ਦਇਆ ਸਿੰਘ ਜੀ ਕਹਿੰਦੇ ਉਹਨੂੰ ਸਾਖ ਸ਼ਾਸਤਰ ਵਾਲੇ ਪ੍ਰਧਾਨ ਵੀ ਕਹਿੰਦੇ ਹਨ
ਸੁਣੋ ਸਿੱਖ ਸੋ ਮਾਇਆ ਲਖੀਐ
ਹੇ ਗੁਰੂ ਕੇ ਸਿੱਖੋ ਇਹਨੂੰ ਮਾਇਆ ਕਹਿੰਦੇ ਨੇ ਜਿਹੜਾ ਦੂਜਾ ਸਵਾਲ ਸੀ ਨਾ ਮਾਇਆ ਜਿਹੜੀ ਸ਼ੁੱਧ ਸਤੋ ਗੁਣ ਦੀ ਅੰਸ਼ ਤੋਂ ਤਿੰਨਾਂ ਗੁਣਾਂ ਦੀ ਸ਼ੁੱਧ ਅੰਸ਼ ਤੋਂ ਪੈਦਾ ਹੋਈ ਹੈ ਉਹਨੂੰ ਮਾਇਆ ਕਹਿੰਦੇ ਹਨ ਉਹ ਹੈ ਮਾਇਆ ਇਹ ਪੈਦਾ ਹੋਏ ਅਗਿਆਨ ਤੋਂ ਪ੍ਰਮਾਤਮਾ ਦੀ ਸਾਮਿਆਵਸਥਾ ਪ੍ਰਮਾਤਮਾ ਦੇ ਸੰਬੰਧ ਕਰਕੇ ਤਿੰਨ ਗੁਣ ਪੈਦਾ ਹੋਏ ਨੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਇਹ ਤਿੰਨ ਗੁਣ ਪ੍ਰਮਾਤਮਾ ਦੇ ਸੰਬੰਧ ਨਾਲ ਹੀ ਮਾਇਆ ਚੋਂ ਪੈਦਾ ਹੋਏ ਨੇ ਤੇ ਤਿੰਨਾਂ ਗੁਣਾਂ ਦਾ ਜਿਹੜਾ ਸ਼ੁੱਧ ਸਵਰੂਪ ਹੈ ਉਸੇ ਨੂੰ ਮਾਇਆ ਕਹਿੰਦੇ ਨੇ ਸ਼ੁੱਧ ਅੰਸ਼ ਤੋਂ ਮਾਇਆ ਬਣੀ ਹੈ ਇਸੇ ਕਰਕੇ ਗੁਰਬਾਣੀ ਵਿਚ ਸਤਿਗੁਰਾਂ ਨੇ ਮਾਇਆ ਨੂੰ ਇਹ ਵੀ ਕਿਹਾ ਰਾਜ ਗੁਣ ਤਮ ਗੁਣ ਸਤ ਗੁਣ ਕਹੀ ਹੈ ਇਹ ਤੇਰੀ ਸਭ ਮਾਇਆ ਹੇ ਪ੍ਰਭੂ ਇਹ ਰਜੋ ਗੁਣ ਤਮੋ ਗੁਣ ਸਤੋ ਗੁਣ ਤੇਰੀ ਮਾਇਆ ਹੀ ਹੈ ਜਿਹੜਾ ਸ਼ੁੱਧ ਸਤਵ ਗੁਣ ਹੈ ਸ਼ੁੱਧ ਤਮੋ ਗੁਣ ਹੈ ਸ਼ੁੱਧ ਰਜੋ ਗੁਣ ਹੈ ਉਸ ਸ਼ੁੱਧ ਸਤਵ ਤੇ ਰਜਵ ਤੇ ਤਮਵ ਗੁਣ ਦੇ ਵਿਚੋਂ ਮਾਇਆ ਪੈਦਾ ਹੋਈ ਹੈ ਇਹ ਮਾਇਆ ਦਾ ਸਵਰੂਪ ਹੈ ਗੁਰੂ ਕੇ ਸਿੱਖੋ ਇਹਨੂੰ ਮਾਇਆ ਕਹਿੰਦੇ ਹਨ
ਸਮਝ ਹਿਰਦੇ ਸਭ ਕਰੇ ਬਖਾਨ
ਸਮਝ ਕੇ ਸਾਰੇ ਆਪਣੇ ਹਿਰਦੇ ਵਿਚੋਂ ਵਖਿਆਨ ਕਰਦੇ ਨੇ ਕਿਦਾਂ ਇਸ ਮਾਇਆ ਦਾ ਸਰੂਪ ਵਰਣਨ ਕੀਤਾ ਜਾਂਦਾ ਹੈ?
ਸਾਮਿਆ ਅਵਸਥਾ ਚਿਦਾ ਭਾਸਲੇ,
ਜਿਹੜੀ ਸਾਮਿਆ ਅਵਸਥਾ ਹੈ ਤਿੰਨਾਂ ਗੁਣਾਂ ਦੀ, ਜਦੋਂ ਚਿਰਾ ਭਾਸ ਯਾਨੀ ਕਿ ਪ੍ਰਮਾਤਮਾ ਦਾ ਸੰਬੰਧ ਉਹਦੇ ਨਾਲ ਕਲਪਤ ਸੰਬੰਧ ਜਦੋਂ ਜੁੜਦਾ ਹੈ,
ਭਈ ਵਿਕਾਰ ਅਵਸਥਾ ਸੋਏ,
ਤਿੰਨਾਂ ਗੁਣਾਂ ਵਿਚ ਹਲਚਲ ਪੈਦਾ ਹੁੰਦੀ ਹੈ। ਉਹ ਤਿੰਨ ਗੁਣ ਜਿਹੜੇ ਨੇ ਉਹ ਉਹਨਾਂ ਵਿਚ ਇਕਦਮ ਵਿਕਾਰ ਅਵਸਥਾ ਪੈਦਾ ਹੁੰਦੀ ਹੈ।
ਸ਼ੁੱਧ ਸਤਵਲੇ ਮਾਇਆ ਜਿਮ ਪੀ,
ਕਹਿੰਦੇ ਜਿਵੇਂ ਸ਼ੁੱਧ ਸਤਵ ਗੁਣ ਤੋਂ ਮਾਇਆ ਪੈਦਾ ਹੁੰਦੀ ਹੈ। ਜਿਹੜਾ ਸ਼ੁੱਧ ਤਤਵ ਗੁਣ ਹੈ ਯਾਨੀ ਕਿ ਜਿਹੜੇ ਸ਼ੁੱਧ ਗੁਣ ਨੇ, ਸਤੋ ਰਜੋ ਗੁਣ ਤਮੋ ਗੁਣ ਦਾ ਜਿਹੜੀ ਸ਼ੁੱਧ ਅੰਸ਼ ਹੈ, ਉਹਦੀ ਸ਼ੁੱਧ ਅੰਸ਼ ਤੋਂ ਮਾਇਆ ਪੈਦਾ ਹੁੰਦੀ ਹੈ।
ਮਲਨ ਸਤਵ ਮੁਖ ਤ੍ਰੈ ਗੁਣ ਜੋਏ,
ਖਾਲਸਾ ਜੀ ਜਿਹੜਾ ਮਲਨ ਸਤਵ ਗੁਣ ਹੈ, ਸਤਵ ਗੁਣ ਦਾ ਮਲਨ ਹਿੱਸਾ ਵੀ ਹੈ ਨਾ, ਉਹਦੇ ਵਿਚ ਮੈਲਾਪਨ ਵੀ ਹੈ, ਤਮੋ ਗੁਣ ਵਿਚ ਵੀ ਮੈਲਾਪਨ ਹੈ, ਰਜੋ ਗੁਣ ਵਿਚ ਵੀ ਮੈਲਾਪਨ ਹੈ, ਉਹਨਾਂ ਤਿੰਨਾਂ ਗੁਣਾਂ ਦਾ ਜਿਹੜਾ ਮਲੀਨ ਭਾਵ ਹੈ, ਮਲੀਨ ਅੰਸ਼ ਮਟੀਰੀਅਲ, ਜਿਹੜਾ ਸ਼ੁੱਧ ਮਟੀਰੀਅਲ ਸੀ, ਵੱਖੋ ਵੱਖਰੀਆਂ ਚੀਜ਼ਾਂ ਹੁੰਦੀਆਂ ਨੇ ਨਾ, ਲੋਹੇ ਦਾ ਇੱਕ ਬਹੁਤ ਚੰਗਾ ਵਧੀਆ ਮਟੀਰੀਅਲ ਹੋਵੇ, ਉਹਦੇ ਵਿੱਚੋਂ ਜਹਾਜ਼ਾਂ ਦੀਆਂ ਚਾਦਰਾਂ ਬਣਾਈਆਂ ਜਾਂਦੀਆਂ, ਬੜੀਆਂ ਬੜੀਆਂ ਵਧੀਆ ਮਸ਼ੀਨਾਂ ਬਣਾਉਣੀਆਂ ਹੋਣ ਤੇ ਚੰਗੇ ਲੋਹੇ ਦੇ ਮਟੀਰੀਅਲ ਤੋਂ ਉਹਨੂੰ ਬਣਾਇਆ ਜਾਂਦਾ। ਇੱਕ ਲੋਹਾ ਹੁੰਦਾ ਜਿਹੜਾ ਵੇਸਟਿੰਗ ਦੇ ਵਿੱਚ ਸੁੱਟਿਆ ਜਾਂਦਾ, ਮਲਨ ਲੋਹਾ, ਉਹਦੀਆਂ ਵੀ ਚੀਜ਼ਾਂ ਬਣਦੀਆਂ ਨੇ, ਪਰ ਉਹ ਥਲੜੀਆਂ ਲੈਵਲ ਦੀਆਂ ਚੀਜ਼ਾਂ ਬਣਦੀਆਂ ਨੇ। ਇਸੇ ਤਰ੍ਹਾਂ ਮਾਇਆ ਬੜੀ ਪ੍ਰਬਲ ਹੈ ਨਾ, ਬੜੀ ਬਲਵਾਨ ਹੈ, ਜਿਹੜੀ ਮਾਇਆ ਹੈ ਇਹਨਾਂ ਗੁਣਾਂ ਦੇ ਸ਼ੁੱਧ ਅੰਸ਼ ਤੋਂ ਪੈਦਾ ਹੋਈ ਹੈ, ਤਿੰਨਾਂ ਗੁਣਾਂ ਦੇ ਸ਼ੁੱਧ ਅੰਸ਼ ਤੋਂ। ਔਰ ਜਿਹੜੀ ਅਵਿਦਿਆ ਹੈ ਇਹ ਵੀ ਮਾਇਆ ਹੋਈ ਪੈ ਤਿੰਨਾਂ ਗੁਣਾਂ ਵਿੱਚੋਂ ਹੀ ਪੈਦਾ ਹੈ, ਪਰ ਇਹ ਤਿੰਨਾਂ ਗੁਣਾਂ ਦੀ ਮਲਨ ਅੰਸ਼ ਤੋਂ ਪੈਦਾ ਹੋਈ ਹੈ, ਉਹਨਾਂ ਦੇ ਮਲਨ ਮਟੀਰੀਅਲ ਤੋਂ, ਮਲਨ ਅੰਸ਼ ਤੋਂ ਇਹ ਜਿਹੜੀ ਅਵਿਦਿਆ। ਜਿਹੜਾ ਤੀਸਰਾ ਸਵਾਲ ਕੀਤਾ ਸੀ ਨਾ ਸਿੰਘਾਂ ਨੇ ਵੀ ਅਵਿਦਿਆ ਕਿਸ ਨੂੰ ਕਹਿੰਦੇ ਨੇ, ਤੇ ਭਾਈ ਦਇਆ ਸਿੰਘ ਜੀ ਕਹਿੰਦੇ ਜਿਹੜੀ ਇਹ ਅਵਿਦਿਆ ਹੈ ਇਹ ਵੀ ਤਿੰਨਾਂ ਗੁਣਾਂ ਦੀ ਮਲਨ ਅੰਸ਼ ਤੋਂ ਪੈਦਾ ਹੋਈ, ਇਹਨੂੰ ਅਵਿਦਿਆ ਕਹਿੰਦੇ ਨੇ। ਅਵਿਦਿਆ ਦਾ ਮਤਲਬ ਹੁੰਦਾ ਵੀ ਮੈਂ ਨਹੀਂ ਜਾਣਦਾ, ਆ ਵਿਦਤ, ਵਿਦਤ ਦਾ ਮਤਲਬ ਹੁੰਦਾ ਜਾਣਨਾ, ਆ ਦਾ ਮਤਲਬ ਹੁੰਦਾ ਰਹਿਤ, ਮੈਨੂੰ ਕੁਝ ਨਹੀਂ ਪਤਾ, ਉਹਨੂੰ ਕਹਿੰਦੇ ਨੇ ਅਵਿਦਿਆ। ਇਹਦੇ ਉਲਟ ਹੁੰਦੀ ਹੈ ਵਿਦਿਆ, ਵਿਦਿਆ ਦਾ ਮਤਲਬ ਹੁੰਦਾ ਜਾਣਨਾ, ਅਵਿਦਿਆ ਦਾ ਮਤਲਬ ਹੁੰਦਾ ਮੈਂ ਨਹੀਂ ਜਾਣਦਾ, ਵਿਦਿਆ ਦਾ ਮਤਲਬ ਹੁੰਦਾ ਮੈਂ ਜਾਣਦਾ। ਇੱਕ ਦੂਜੇ ਦੇ ਪ੍ਰਤੀਕਰਮ ਨੇ, ਕਰਮ ਦਾ ਪ੍ਰਤੀਕਰਮ ਹੈ। ਉਸੇ ਵਿਦਿਆ ਨੂੰ ਮਹਾਂਪੁਰਖਾਂ ਨੇ ਬ੍ਰਹਮ ਵਿਦਿਆ ਵੀ ਕਿਹਾ। ਇਹਨੂੰ ਵਿਦਿਆ ਨੂੰ ਵਿਦਿਆ ਨਾਲ ਦੂਰ ਕੀਤਾ ਜਾਂਦਾ, ਕਿਤਾਬੀ ਵਿਦਿਆ ਨਾਲ ਨਹੀਂ, ਬ੍ਰਹਮ ਵਿਦਿਆ ਜਿਹੜੀ ਅੰਦਰੋਂ ਉਜਾਗਰ ਹੁੰਦੀ, ਅਹੰ ਬ੍ਰਹਮ ਅਸਮੀ, ਅੱਗੇ ਜਾ ਕੇ ਸ਼ਬਦ ਖੁੱਲ ਰਹੇ ਨੇ। ਜਿਹੜੀ ਅਵਿਦਿਆ ਹੈ ਗੁਰੂ ਖਾਲਸਾ ਜੀ, ਇਹ ਵੀ ਤਿੰਨ ਗੁਣਾਂ ਦੀ ਜਿਹੜੀ ਮਲਨ ਅੰਸ਼ ਹੈ ਉਹਦੇ ਵਿੱਚੋਂ ਪੈਦਾ ਹੋਈ ਹੈ।
ਤਿਸ ਕੋ ਲਏ ਅਵਿਦਿਆ ਜਾਨੋ,
ਖਾਲਸਾ ਜੀ ਇਹਨੂੰ ਉਹਦਾ ਜਿਹੜਾ ਤਿੰਨਾਂ ਗੁਣਾਂ ਦਾ ਮਲਨ ਭਾਵ ਹੈ ਉਹਦੇ ਵਿੱਚੋਂ, ਮਲਨ ਸਤਵ ਗੁਣ ਤੋਂ, ਮਲਨ ਰਜਤ ਗੁਣ ਤੋਂ, ਤੇ ਜਿਹੜਾ ਮਲਨ ਤਮੋ ਗੁਣ ਹੈ ਉਹਦੇ ਤੋਂ ਅਵਿਦਿਆ ਪੈਦਾ ਹੋਈ ਜਾਣੋ, ਉਹਦੇ ਚੋਂ ਅਵਿਦਿਆ ਬਣੀ ਹੈ।
ਗੁਰ ਉਪਦੇਸ਼ ਬਿਨਾਸ਼ੀ ਹੋਏ,
ਭਾਈ ਦਇਆ ਸਿੰਘ ਜੀ ਦੱਸਦੇ ਨੇ ਕਿ ਜਿਹੜੀ ਇਹ ਅਵਿਦਿਆ ਹੈ ਇਹ ਖਤਮ ਕਿਵੇਂ ਹੁੰਦੀ ਹੈ? ਗੁਰੂ ਸਾਹਿਬ ਜੀ ਦੇ ਸ਼ਬਦ ਦਾ ਅਭਿਆਸ ਕਰਕੇ, ਵਾਹਿਗੁਰੂ 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 ਦਾ ਜਾਪ ਜਪ ਕੇ, ਜਦੋਂ ਗੁਰੂ ਸਾਹਿਬ ਉਪਦੇਸ਼ ਦਿੰਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਸਾਡੇ ਲਈ ਉਪਦੇਸ਼ ਹੈ, ਤੇ ਸਤਿਗੁਰਾਂ ਦਾ ਜਿਹੜਾ ਉਪਦੇਸ਼ ਹੈ ਉਸ ਉਪਦੇਸ਼ ਨਾਲ ਇਹ ਅਵਿਦਿਆ ਖਤਮ ਹੁੰਦੀ ਹੈ। ਜਿਹੜਾ ਆਪਾਂ ਕਹਿੰਦੇ ਆ ਨਾ ਵੀ ਮੈਂ ਨਹੀਂ ਜਾਣਦਾ, ਇਹ ਅਵਿਦਿਆ ਇਹ ਗੁਰੂ ਦੇ ਉਪਦੇਸ਼ ਨਾਲ ਖਤਮ ਹੁੰਦੀ ਹੈ। ਜਦੋਂ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ, ਗੁਰੂ ਕਾ ਸਿੱਖ ਉਸ ਉਪਦੇਸ਼ ਨੂੰ ਸੁਣਦਾ ਹੈ ਤੇ ਅਵਿਦਿਆ ਖਤਮ ਹੋ ਜਾਂਦੀ ਹੈ। ਮੈਂ ਉਦਾਹਰਣ ਦਿਆਂ, ਸਪਸ਼ਟ ਹੋ ਜਾਏਗੀ ਗੱਲ। ਹੱਥ ਵਿਚ ਘੜੀ ਬੱਧੀ ਹੈ, ਲੱਭ ਰਿਹਾ ਡਰਾ ਵਿਚ, ਦਰਾਜਾ ਵਿਚ, ਸਰਾਣੇ ਦੇ ਥੱਲੇ ਵੀ ਵੇਖ ਰਿਹਾ, ਅਚਾਨਕ ਕਿਸੇ ਦੂਜੇ ਨੇ ਆ ਕੇ ਦੱਸਿਆ ਕੀ ਲੱਭਦਾ, ਕਹਿੰਦਾ ਘੜੀ ਲੱਭਦਾ। ਉਹਨੇ ਆਖਿਆ ਸੱਜਣਾ ਘੜੀ ਤਾਂ ਤੂੰ ਹੱਥ ਦੇ ਗੁੱਟ ਤੇ ਬੱਧੀ ਹੈ। ਵੇਖਦਾ ਉਹ ਕਹਿੰਦਾ ਧੰਨਵਾਦ, ਉਹ ਹੈ ਉਪਦੇਸ਼। ਸਤਿਗੁਰੂ ਜੀ ਆਤਮਾ ਦੇ ਸਰੂਪ ਦੀ ਸੋਝੀ ਦਿੰਦੇ ਨੇ ਆਪਣੇ ਉਪਦੇਸ਼ ਨਾਲ, ਅਸੀਂ ਲੱਭਦੇ ਹਾਂ ਪ੍ਰਮਾਤਮਾ ਨੂੰ, ਆਤਮਾ ਨੂੰ, ਕਿੱਥੇ ਆਤਮਾ ਹੈ ਸਾਡੇ ਅੰਦਰ ਹੀ, ਆਤਮਾ ਸਰੂਪ ਹੀ ਆਪਾਂ, ਅੰਦਰ ਦਾ ਮਤਲਬ ਇਹ ਵੀ ਨਹੀਂ ਕਹਿ ਸਕਦੇ, ਹੈ ਆਤਮਾ ਸਰੂਪ ਹੀ ਆਪਾਂ, ਪਰ ਸਾਨੂੰ ਉਹਦਾ ਗਿਆਨ ਨਹੀਂ ਹੁੰਦਾ, ਜਿਵੇਂ ਹੱਥ ਤੇ ਘੜੀ ਬੱਧੀ ਦਾ ਗਿਆਨ ਨਹੀਂ ਸੀ। ਜਦੋਂ ਗੁਰੂ ਸਾਹਿਬ ਉਪਦੇਸ਼ ਦਿੰਦੇ ਨੇ ਕਿ ਹੇ ਸਿੱਖਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਜੋਤ ਰੂਪ ਹੈ, ਤੂੰ ਪ੍ਰਮਾਤਮਾ ਸਰੂਪ ਹੈ, ਜਦੋਂ ਗੁਰੂ ਸਾਹਿਬ ਜੀ ਸਮਝਾਉਂਦੇ ਨੇ, ਕਹਿ ਕਬੀਰ ਤੂੰ ਰਾਮ ਕੀ ਅੰਸ਼, ਤੂੰ ਪ੍ਰਮਾਤਮਾ ਦੀ ਅੰਸ਼ ਹੈ, ਪਰਮੇਸ਼ਰ ਦੀ ਅੰਸ਼ ਹੈ, ਤੂੰ ਹੀ ਪਰਮੇਸ਼ਰ ਦਾ ਸਵਰੂਪ ਹੈ, ਫਿਰ ਗਿਆਨ ਹੋ ਜਾਂਦਾ। ਉਹ ਗੁਰੂ ਦੇ ਉਪਦੇਸ਼ ਨਾਲ ਉਹ ਅਵਿਦਿਆ ਖਤਮ ਹੋ ਜਾਂਦੀ, ਜਿਹੜਾ ਆਪਾਂ ਕਹਿੰਦੇ ਮੈਨੂੰ ਨਹੀਂ ਪਤਾ, ਉਹ ਜਿਹੜਾ ਗਿਆਨ ਹੈ ਉਹ ਗੁਰੂ ਦੇ ਉਪਦੇਸ਼ ਦੇ ਨਾਲ ਵਿਨਾਸ਼ੀ ਹੁੰਦਾ, ਖਤਮ ਹੁੰਦਾ।
ਅੰਤਸ਼ ਕਰਨ ਬਿਰਤ ਜਬ ਉਪਜੀ,
ਕਹਿੰਦੇ ਜਦੋਂ ਸਾਡੇ ਅੰਤਸ਼ ਕਰਨ ਦੇ ਵਿੱਚ ਇਹ ਬਿਰਤੀ ਉਪਜਦੀ ਹੈ,
ਅਹੰ ਬ੍ਰਹਮਾ ਸਮਦਵੈਤ ਨ ਕੋਏ,
ਗੁਰੂ ਦਾ ਉਪਦੇਸ਼ ਸਰਵਣ ਕਰਕੇ ਜਦੋਂ ਸਾਡੇ ਅੰਤਸ਼ ਕਰਨ ਵਿੱਚ, ਸਾਡਾ ਅੰਤਕਰਨ ਜਿਹੜਾ ਸਰੀਰ ਦੇ ਅੰਦਰ ਹੈ ਉਹਨੂੰ ਅੰਤਸ਼ ਕਰਨ ਕਹਿੰਦੇ ਨੇ। ਖਾਲਸਾ ਜੀ, ਬਾਹਰ ਦਾ ਜਿਤਨਾ ਵੀ ਗਿਆਨ ਹੈ ਉਹ ਸਾਡੇ ਅੰਦਰ ਪੈਦਾ ਹੁੰਦਾ ਹੈ, ਬਾਹਰ ਦਾ ਜਿੰਨਾ ਵੀ ਗਿਆਨ ਅਸੀਂ ਵੇਖਦੇ ਹਾਂ ਉਹਦਾ ਗਿਆਨ ਸਾਡੇ ਅੰਦਰ ਪੈਦਾ ਹੁੰਦਾ। ਫੁੱਲ ਪਏ ਨੇ ਸਾਹਮਣੇ ਪੀਲੇ ਰੰਗ ਦੇ ਨੇ, ਬਾਹਰ ਪਏ ਨੇ, ਪਰ ਇਹ ਪੀਲੇ ਨੇ ਦਾ ਗਿਆਨ ਸਾਡੇ ਅੰਦਰ ਹੋਇਆ, ਇਹਨਾਂ ਚ ਖੁਸ਼ਬੂ ਆ ਰਹੀ ਹੈ ਉਹਦਾ ਗਿਆਨ ਸਾਡੇ ਅੰਦਰ ਹੋਇਆ, ਏਦਾਂ ਪਏ ਹੋਏ ਨੇ, ਵਿਛੇ ਹੋਏ ਨੇ, ਪਏ ਬਾਹਰ ਨੇ, ਪਰ ਗਿਆਨ ਸਾਡੇ ਅੰਦਰ ਹੋ ਰਿਹਾ। ਉਹ ਜਿਹੜਾ ਅੰਦਰ ਗਿਆਨ ਹੁੰਦਾ ਉਹਨੂੰ ਅੰਤਸ਼ਕਰਨ ਕਹਿੰਦੇ ਨੇ, ਅੰਤਸ਼ਕਰਨ ਵਿੱਚ ਗਿਆਨ ਦੀ ਉਤਪਤੀ ਹੁੰਦੀ ਹੈ। ਤੇ ਜਦੋਂ ਸਾਡੇ ਅੰਤਸ਼ਕਰਨ ਵਿੱਚ ਇਹ ਬਿਰਤੀ ਪੈਦਾ ਹੁੰਦੀ ਹੈ, ਅਹੰ ਬ੍ਰਹਮਸਮੀ, ਕਿ ਮੈਂ ਹੀ ਪ੍ਰਮਾਤਮਾ ਦਾ ਸਰੂਪ ਹਾਂ, ਮੇਰੇ ਵਿੱਚ ਤੇ ਪ੍ਰਮਾਤਮਾ ਵਿੱਚ ਕੋਈ ਭੇਦ ਨਹੀਂ, ਅਹੰ ਬ੍ਰਹਮ ਅਸਮੀ, ਤਿੰਨ ਹਿੱਸਿਆਂ ਦੇ ਵਿੱਚ ਵੀ ਇੱਦਾਂ ਵੰਡ ਦਿੰਦੇ ਨੇ, ਅਹੰ ਬ੍ਰਹਮ ਅਸਮੀ, ਮੈਂ ਬ੍ਰਹਮ ਹਾਂ, ਇਹਦਾ ਅਰਥ ਇੱਦਾਂ ਹੋਵੇਗਾ, ਮੈਂ ਹੀ ਪ੍ਰਮਾਤਮਾ ਦਾ ਸਰੂਪ ਹਾਂ। ਇਹ ਸ਼ੁੱਧ ਗਿਆਨ ਹੈ, ਕੱਲਾ ਜ਼ੁਬਾਨ ਤੋਂ ਨਹੀਂ ਕਹਿਣਾ ਕਿ ਮੈਂ ਪ੍ਰਮਾਤਮਾ ਹਾਂ, ਅੰਦਰ ਵੀ ਇਹ ਗਿਆਨ ਹੋਣਾ ਚਾਹੀਦਾ, ਬਿਰਤੀ ਅੰਦਰੋਂ ਪੈਦਾ, ਜ਼ੁਬਾਨ ਤੋਂ ਤਾਂ ਜਿਹੜਾ ਮਰਜ਼ੀ ਕਹਿ ਦੇਗਾ ਮੈਂ ਹੀ ਰੱਬ ਹਾਂ, ਪਰ ਅੰਦਰ ਵੀ ਉਹ ਬਿਰਤੀ ਹੋਵੇ ਨਾ, ਜੇ ਤੂੰ ਹੀ ਰੱਬ ਹੈ, ਜਿਹੜਾ ਬੰਦਾ ਕਹਿੰਦਾ ਮੈਂ ਹੀ ਰੱਬ ਹਾਂ ਜੀ, ਮੈਂ ਹੀ ਪ੍ਰਮਾਤਮਾ, ਮੈਂ ਕੋਈ ਪ੍ਰਮਾਤਮਾ ਤੋਂ ਵੱਖਰਾ ਆ, ਉਹਨੂੰ ਬਿਠਾਓ ਸਾਹਮਣੇ, ਹੱਥ ਵਿੱਚ ਫੜੋ ਸੂਈ ਤੇ ਸੂਈ ਫੜ ਕੇ ਉਹਨੂੰ ਚਬੋਵੋ, ਜੇ ਤੇ ਕਰੇ ਜ਼ੁਬਾਨ ਤੋਂ ਸੀ, ਹਾਏ ਮਰ ਗਿਆ, ਫਿਰ ਤਾਂ ਕੱਲਾ ਜ਼ੁਬਾਨ ਤੋਂ ਹੀ ਕਹਿੰਦਾ ਸੀ, ਤੇ ਜੇ ਬੈਠਾ ਹੁਣ, ਕਿਉਂਕਿ ਪ੍ਰਮਾਤਮਾ ਨੂੰ ਤਾਂ ਸੂਈ ਦੀ ਪੀੜ ਦੀ ਨਾ ਹੁੰਦੀ, ਉਹਨੂੰ ਤਾਂ ਬੰਦ ਬੰਦ ਕੱਟ ਦਿਓ ਤਾਂ ਵੀ ਦਰਦ ਨਹੀਂ ਹੋਣੀ। ਆਖੋ ਸਤਨਾਮ ਸ੍ਰੀ, ਭਾਈ ਮਨੀ ਸਿੰਘ ਜੀ ਉੱਥੇ ਪਹੁੰਚੇ ਹੋਏ ਸਨ, ਬੰਦ ਬੰਦ ਕੱਟਿਆ ਜਾ ਰਿਹਾ ਪਰ ਕੋਈ ਪੀੜਾ ਨਹੀਂ ਹੈ, ਕਿਉਂਕਿ ਬ੍ਰਹਮ ਨੂੰ ਕੋਈ ਕੱਟ ਨਹੀਂ ਸਕਦਾ। ਭਗਵਾਨ ਸ੍ਰੀ ਕ੍ਰਿਸ਼ਨ ਜੀ ਕਹਿੰਦੇ ਨੇ, ਕਹਿੰਦੇ ਨਹਿਨੰਗ ਦਹੰਤੀ ਪਾਵਕ ਹੈ, ਅੱਗ ਉਸ ਸਰੂਪ ਨੂੰ ਸਾੜ ਨਹੀਂ ਸਕਦੀ, ਜਿਹੜਾ ਉਹ ਤੇਰਾ ਸਵਰੂਪ ਹੈ ਉਹਨੂੰ ਅੱਗ ਸਾੜ ਨਹੀਂ ਸਕਦੀ, ਸ਼ਸਤਰ ਕੱਟ ਨਹੀਂ ਸਕਦੇ, ਉਹਨੂੰ ਸ਼ਸਤਰ ਕੱਟ ਨਹੀਂ ਸਕਦੇ। ਉਹ ਅਹੰਗ ਬ੍ਰਹਮ ਦਾ ਗਿਆਨ ਗੁਰੂ ਦੀ ਕਿਰਪਾ ਨਾਲ ਹੁੰਦਾ, ਜਦੋਂ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ ਫਿਰ ਇਹ ਗਿਆਨ ਅੰਦਰੋਂ ਇਹ ਬਿਰਤੀ ਪੈਦਾ ਹੁੰਦੀ ਹੈ ਮੈਂ ਬ੍ਰਹਮ ਹਾਂ। ਜਦੋਂ ਇਹ ਬਿਰਤੀ ਪੈਦਾ ਹੋ ਜਾਏ ਫਿਰ ਦਵੈਤ ਖਤਮ ਹੋ ਜਾਂਦੀ ਹੈ, ਦਵੈਤ ਨਾ ਕੋਏ, ਫਿਰ ਦਵੈਸ਼ ਨਹੀਂ ਰਹਿੰਦੀ, ਤੂੰ ਤੇ ਮੈਂ ਦਾ ਫਰਕ ਨਹੀਂ ਰਹਿੰਦਾ, ਫਿਰ ਉੱਥੇ ਅਵਸਥਾ ਬਣ ਜਾਂਦੀ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ, ਹੁਣ ਤੇਰੇ ਵਿੱਚ ਤੇ ਮੇਰੇ ਚ ਵਾਹਿਗੁਰੂ ਕੋਈ ਫਰਕ ਨਹੀਂ ਰਿਹਾ। ਜਿਵੇਂ ਕਬੀਰ ਜੀ ਵੀ ਮਹਾਰਾਜ ਜੀ ਕਹਿੰਦੇ, ਅਬ ਤੋ ਜਾਏ ਚੜੇ ਹੈ ਸਿੰਘਾਸਣ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋ ਨਾ ਸਕੇ ਪਛਾਣੀ, ਹੁਣ ਦੋਵੇਂ ਇੱਕ ਰੂਪ ਹੀ ਹੋ ਗਏ। ਉੱਥੇ ਦਵੈਤ ਭਾਵ ਜਿਹੜਾ ਉਹ ਖਤਮ ਹੋ ਗਿਆ, ਜਦੋਂ ਅੰਦਰ ਅਹੰਗ ਬ੍ਰਹਮ ਅਸਮੀ ਦੀ ਬਿਰਤੀ, ਇਹ ਅਵਿਦਿਆ ਇੱਦਾਂ ਖਤਮ ਹੁੰਦੀ ਹੈ ਜਦੋਂ ਅੰਦਰ ਅਹੰਗ ਬ੍ਰਹਮ ਦੀ ਬਿਰਤੀ ਪੈਦਾ ਹੋ ਜਾਏ।
ਦੋਹਰਾ ਬਿਰਤ ਅਖੰਡ ਕਾਰ ਅਸ, ਵਿਦਿਆ ਨਾਮ ਸੁਜਾਨ।
ਖਾਲਸਾ ਜੀ ਇਹ ਬਿਰਤੀ ਅਖੰਡਾਕਾਰ ਰਹੇ ਅੰਦਰ, ਇਹ ਨੀ ਵੀ ਹੁਣ ਤਾਂ ਸਾਨੂੰ ਗਿਆਨ ਹੈ ਅਸੀਂ ਪ੍ਰਮਾਤਮਾ ਹਾਂ ਬ੍ਰਹਮ ਸਰੂਪ ਹਾਂ, ਤੇ ਝੱਟ ਨੂੰ ਹੀ ਅਸੀਂ ਬਾਹਰ ਜਾਈਏ ਨਾਲੋ ਨਾਲ ਸਾਡੇ ਤੇ ਮਮਤਾ ਹਾਵੀ ਹੋ ਜਾਏ, ਕਦੇ ਅਸੀਂ ਆਪਣੇ ਆਪ ਨੂੰ ਜੀਵ ਸਮਝ ਲਈਏ ਕਦੇ ਬ੍ਰਹਮ ਸਮਝ ਲਈਏ, ਉਹ ਅਵਸਥਾ ਨਾ ਹੋਵੇ ਜਿਵੇਂ ਨਰਪਤ ਇੱਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ। ਹੁਣ ਹੈ ਤਾਂ ਉਹ ਰਾਜਾ ਪਰ ਸਮਝੀ ਬੈਠਾ ਆਪਣੇ ਆਪ ਨੂੰ ਭਿਖਾਰੀ। ਹਾਂ ਅਸੀਂ ਬ੍ਰਹਮ ਰੂਪੀ ਪਰ ਸਮਝੀ ਆਪਣੇ ਆਪ ਨੂੰ ਜੀਵ ਬੈਠੇ, ਜਦੋਂ ਤੱਕ ਜੀਵ ਸਮਝਦੇ ਆਪਣੇ ਆਪ ਨੂੰ ਉਦੋਂ ਤੱਕ ਦੁਖੀ ਆ। ਕਹਿੰਦੇ ਜਦੋਂ ਅਖੰਡਾਕਾਰ ਬਿਰਤੀ ਹੋ ਗਈ, ਵਾਕਈ ਅਖੰਡਾਕਾਰ ਦਾ ਮਤਲਬ ਹੈ ਕਿ ਜਿਹੜੀ ਬਿਰਤੀ ਕਦੇ ਵਿਲੈ ਨਾ ਹੋਵੇ, ਇੱਕੋ ਜਿਹੀ ਰਹੇ ਸਦਾ, ਇੱਕੋ ਜਿਹੀ ਤਬਦੀਲ ਨਾ ਹੋਵੇ। ਮੈਂ ਕੱਲ ਵੀ ਜ਼ਿਕਰ ਕੀਤਾ ਸੀ ਉਹ ਅਵਸਥਾ ਕਿ ਮਖਮਲੀ ਵਿਛੋਣਿਆਂ ਤੇ ਵੀ ਉਹੀ ਅਵਸਥਾ, ਤੇ ਅੱਜ ਦਾ ਜਿਹੜਾ ਦਿਨ ਆ ਮਾਛੀਵਾੜੇ ਦੇ ਜੰਗਲਾਂ ਵਿਚ ਬੈਠੇ ਪਿੰਡ ਦਾ ਸਰਾਣਾ ਲਾਏ ਗੁਰੂ ਕਲਗੀਧਰ ਜੀ, ਉਥੇ ਵੀ ਉਹੀ ਹੈ। ਉਹ ਅਖੰਡਾਕਾਰ ਬਿਰਤੀ ਉਹਨੂੰ ਕਹਿੰਦੇ ਨੇ। ਸ਼ਾਹੀ ਮਹੱਲ ਨੇ ਆਨੰਦਪੁਰ ਸਾਹਿਬ ਦੇ ਸੋਨੇ ਦਾ ਸਿੰਘਾਸਨ ਹੈ, ਸੋਹਣਾ ਵਿਛੋਣਾ, ਉਥੇ ਵੀ ਉਹ ਬਿਰਤੀ ਹੈ ਕਿ ਅਹੰਗ ਬ੍ਰਹਮ, ਮੈਂ ਹੀ ਪ੍ਰਮਾਤਮਾ ਸਰੂਪ ਹਾਂ। ਤੇ ਮਾਛੀਵਾੜੇ ਦੇ ਜੰਗਲਾਂ ਦੇ ਵਿਚ ਪਏ ਨੇ, ਟਿੰਡ ਦਾ ਸਰਾਣਾ ਲਾਇਆ, ਥੱਲੇ ਵਿਛਾਉਣਾ ਕੋਈ ਨੀ, ਸਰਦੀ ਦੇ ਦਿਨ ਨੇ, ਲੇਟੇ ਹੋਏ ਨੇ, ਉਥੇ ਵੀ ਉਹੀ ਬਿਰਤੀ, ਉਹਨੂੰ ਕਹਿੰਦੇ ਨੇ ਅਖੰਡਾਕਾਰ ਬਿਰਤੀ। ਭਾਈ ਦਇਆ ਸਿੰਘ ਜੀ ਉਹ ਅਵਸਥਾ ਬਿਆਨ ਕਰ ਰਹੇ ਨੇ, ਕਹਿੰਦੇ ਜਦੋਂ ਅਖੰਡਾਕਾਰ ਬਿਰਤੀ ਪੈਦਾ ਹੁੰਦੀ ਹੈ ਨਾ ਇਸ ਤਰ੍ਹਾਂ ਦੀ ਅਹੰਗ ਬ੍ਰਹਮ ਦੀ, ਵਿਦਿਆ ਨਾਮ ਸੁਜਾਨ, ਹੇ ਸੁਜਾਨ ਜਣੋ ਇਸੇ ਨੂੰ ਵਿਦਿਆ ਕਹਿੰਦੇ ਨੇ। ਅਵਿਦਿਆ, ਹੁਣ ਅੱਗ ਨੂੰ ਖਤਮ ਕਰਨ ਲਈ ਪਾਣੀ ਚਾਹੀਦਾ ਨਾ, ਛਾਂ ਖਤਮ ਹੋਵੇਗੀ ਧੁੱਪ ਨਾਲ, ਇਸੇ ਤਰ੍ਹਾਂ ਅਵਿਦਿਆ ਖਤਮ ਹੁੰਦੀ ਹੈ ਵਿਦਿਆ ਨਾਲ। ਵਿਦਿਆ ਕਹਿੰਦੇ ਨੇ ਜਾਣਨ ਨੂੰ, ਅਵਿਦਿਆ ਕਹਿੰਦੇ ਨੇ ਨਾ ਜਾਣਨ ਨੂੰ। ਕਹਿੰਦੇ ਜਿਹੜੀ ਉਹ ਅਵਿਦਿਆ ਹੈ ਇਸ ਵਿਦਿਆ ਦੇ ਨਾਲ ਖਤਮ ਹੁੰਦੀ ਜਦੋਂ ਸਾਡੇ ਅੰਦਰ ਅਹੰਗ ਬ੍ਰਹਮ ਦੀ ਬਿਰਤੀ ਜਿਹੜੀ ਅਖੰਡਾਕਾਰ ਪੈਦਾ ਹੋ ਜਾਏ।
ਕਾਰਣ ਕਾਰਜ ਭੇਦ ਤੇ ਦੁਬਦਾ ਹਾਨ ਅਗਿਆਨ।
ਇਹਦਾ ਕਾਰਨ ਅਗਿਆਨ ਤੇ ਕਾਰਜ ਗਿਆਨ ਦਾ ਜਿਹੜਾ ਭੇਦ ਹੈ ਦੋ ਪ੍ਰਕਾਰ ਦਾ, ਕਹਿੰਦੇ ਇਹ ਭੇਦ ਹਾਨ ਅਗਿਆਨ, ਇਸ ਅਗਿਆਨ ਦਾ ਨਾਸ ਹੋ ਜਾਂਦਾ ਜਦੋਂ ਅੰਦਰ ਅਖੰਡਾਕਾਰ ਬਿਰਤੀ ਬ੍ਰਹਮ ਵਿਦਿਆ ਪੈਦਾ ਹੋ ਜਾਂਦਾ ਹੈ।
ਚੋਪਈ ਤਨ ਇੰਦਰੀ ਮਨ ਪ੍ਰਾਣ ਅਨਾਤਮ।
ਤਿੰਨ ਸਵਾਲਾਂ ਦੇ ਜਵਾਬ ਪੂਰੇ ਹੋ ਗਏ ਨੇ। ਤਿੰਨ ਸਵਾਲ ਪਹਿਲੇ ਜਿਹੜੇ ਸਨ, ਅਗਿਆਨ ਕੀ ਹੈ ਉਹ ਵੀ ਦੱਸ ਦਿੱਤਾ, ਮਾਇਆ ਕੀ ਹੈ ਉਹ ਵੀ ਦੱਸ ਦਿੱਤਾ ਵੀ ਤਿੰਨਾਂ ਗੁਣਾਂ ਦੇ ਸ਼ੁੱਧ ਸਤਵ ਗੁਣ ਤੋਂ ਪੈਦਾ ਹੋਈ ਮਾਇਆ, ਤੇ ਅਵਿਦਿਆ ਕੀ ਹੈ ਉਹ ਵੀ ਦੱਸ ਦਿੱਤਾ ਵੀ ਜਿਹੜੇ ਤਿੰਨਾਂ ਗੁਣਾਂ ਦੀ ਮਲਨ ਅੰਸ ਹੈ ਉਹਦੇ ਤੋਂ ਪੈਦਾ ਹੋਈ ਜਿਹੜੀ ਉਹਨੂੰ ਅਵਿਦਿਆ ਕਹਿੰਦੇ ਨੇ। ਖਤਮ ਕਿਵੇਂ ਹੁੰਦੀ ਹੈ ਵਿਦਿਆ? ਜਦੋਂ ਗੁਰੂ ਸਾਹਿਬ ਉਪਦੇਸ਼ ਦਿੰਦੇ ਨੇ, ਗੁਰੂ ਦੇ ਸ਼ਬਦ ਨਾਲ, ਗੁਰੂ ਦੇ ਉਪਦੇਸ਼ ਨਾਲ ਅਵਿਦਿਆ ਖਤਮ ਹੁੰਦੀ। ਤਿੰਨ ਸਵਾਲਾਂ ਦੇ ਜਵਾਬ ਪੂਰੇ ਹੋ ਗਏ। ਹੁਣ ਚੌਥਾ ਸਵਾਲ ਸੀ ਕਿ ਬੰਧਨ ਕੀ ਹੈ। ਚੌਥਾ ਸਵਾਲ ਕਿ ਬੰਧਨ ਕੀ ਹੈ, ਬੰਧਨ ਕਿਸ ਨੂੰ ਕਹਿੰਦੇ ਨੇ? ਬੰਧਨ ਦਾ ਮਤਲਬ ਇਹ ਨੀ ਵੀ ਸਾਨੂੰ ਰੱਸੀਆਂ ਨਾਲ ਬੰਨਿਆ ਹੋਇਆ, ਸਾਨੂੰ ਸਾਰਿਆਂ ਨੂੰ ਬੰਧਨ ਹੈ, ਪਰ ਉਹ ਬੰਧਨ ਐਸਾ ਨੀ ਵੀ ਸਾਨੂੰ ਰੱਸਿਆਂ ਨਾਲ ਬੰਨਿਆ ਹੋਇਆ, ਸੰਗਲਾਂ ਨਾਲ ਬੰਨਿਆ ਹੋਇਆ, ਬੇੜੀਆਂ ਪਈਆਂ ਹੋਈਆਂ, ਇਹ ਬੰਧਨ ਨਹੀਂ ਹੈ। ਅਸਲ ਵਿਚ ਬੰਧਨ ਕੀ ਹੈ ਹੁਣ ਉਹ ਦੱਸਦੇ ਨੇ, ਬੰਧਨ ਦਾ ਸਰੂਪ ਦੱਸਦੇ ਨੇ। ਤਨ ਇੰਦਰੀ ਮਨ ਪ੍ਰਾਣ ਅਨਾਤਮ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਡਾ ਜਿਹੜਾ ਇਹ ਸਰੀਰ ਹੈ, ਤਨ, ਸਾਡੀਆਂ ਇੰਦਰੀਆਂ, ਕਿਹੜੀਆਂ ਕਿਹੜੀਆਂ? ਪੰਜ ਗਿਆਨ ਇੰਦਰੀਆਂ ਨੇ, ਪੰਜ ਕਰਮ ਇੰਦਰੀਆਂ ਨੇ, ਅੱਖਾਂ, ਨਾਸਕਾ, ਜ਼ੁਬਾਨ, ਕੰਨ, ਚਮੜੀ, ਇਹ ਪੰਜ ਗਿਆਨ ਇੰਦਰੀਆਂ। ਸਾਡੀ ਜ਼ੁਬਾਨ ਜਿਹੜੀ ਹੈ ਇਹ ਕਰਮ ਇੰਦਰੀ ਵੀ ਹੈ, ਇਹਦੇ ਨਾਲ ਆਪਾਂ ਬੋਲਦੇ ਹਾਂ, ਸਵਾਦ ਵੀ ਲੈਂਦੇ ਹਾਂ, ਗਿਆਨ ਹੁੰਦਾ, ਇਸ ਕਰਕੇ ਗਿਆਨ ਇੰਦਰੀ ਵੀ ਹੈ ਤੇ ਕਰਮ ਇੰਦਰੀ ਵੀ ਹੈ। ਤੇ ਦੂਸਰੀ ਕਰਮ ਇੰਦਰੀਆਂ ਨੇ ਸਾਡੇ ਹੱਥ, ਪੈਰ, ਲਿੰਗ ਤੇ ਗੁਦਾ। ਇਹ ਪੰਜ ਕਰਮ ਇੰਦਰੀਆਂ ਨੇ। ਭਾਈ ਦਇਆ ਸਿੰਘ ਜੀ ਕਹਿੰਦੇ ਵੀ ਤਨ ਤੇ ਇਹ ਜਿਹੜੀਆਂ ਗਿਆਨ ਇੰਦਰੀਆਂ ਤੇ ਦੂਜੀਆਂ ਕਰਮ ਇੰਦਰੀਆਂ ਨੇ, ਫਿਰ ਸਾਡਾ ਮਨ ਪ੍ਰਾਣ, ਸਾਡੇ ਜਿਹੜੇ ਸਾਰੇ ਸਰੀਰ ਚ ਪ੍ਰਾਣ ਚੱਲ ਰਹੇ ਨੇ, ਦਰਅਸਲ ਇਹ ਸਾਰੀਆਂ ਚੀਜ਼ਾਂ ਅਨਾਤਮ ਨੇ, ਇਹਨਾਂ ਵਿੱਚ ਇਹ ਜੜ ਨੇ। ਤੁਸੀਂ ਆਖੋਗੇ ਜੜ ਕਿਵੇਂ ਨੇ? ਅਧਿਆਤਮ ਪ੍ਰਕਾਸ਼ ਇੱਕ ਗ੍ਰੰਥ ਹੈ, ਕਵੀ ਸੁਖਦੇਵ ਜੀ ਦਾ ਲਿਖਿਆ ਹੋਇਆ, ਉਹਨਾਂ ਨੇ ਉਹਦੇ ਵਿੱਚ ਬੜਾ ਸੋਹਣਾ ਸਮਝਾਇਆ ਵੀ ਇੰਦਰੀਆਂ ਜੜ ਕਿਵੇਂ ਨੇ। ਅੱਖਾਂ ਵੇਖਣ ਦਾ ਗਿਆਨ ਤਾਂ ਲੈ ਸਕਦੀਆਂ ਨੇ ਪਰ ਸੁਣਨ ਦਾ ਕੰਮ ਨਹੀਂ ਕਰ ਸਕਦੀਆਂ। ਅੱਖਾਂ ਨਾਲ ਸੁਣ ਤਾਂ ਨਹੀਂ ਸਕਦੇ, ਕੱਲਾ ਵੇਖ ਸਕਦੇ ਹਾਂ, ਕੰਨਾਂ ਨਾਲ ਸੁਣ ਸਕਦੇ ਹਾਂ, ਵੇਖ ਨਹੀਂ ਸਕਦੇ, ਨਾਸਕਾਂ ਨਾਲ ਸੁਗੰਧੀ ਤਾਂ ਲੈ ਸਕਦੇ ਹਾਂ ਪਰ ਇਸ ਨਾਸਕਾਂ ਨਾਲ ਆਪਾਂ ਜੇ ਤੁਰ ਕੇ ਜਾਣਾ ਹੋਵੇ ਕਿਤੇ ਜਾ ਸਕਦੇ ਹਾਂ, ਪੈਰਾਂ ਨਾਲ ਚੱਲ ਸਕਦੇ ਹਾਂ ਪਰ ਹੁਣ ਪੈਰਾਂ ਨਾਲ ਆਖੀਏ ਵੀ ਅਸੀਂ ਸਪਰਸ਼ ਕਰਕੇ ਦੱਸ ਦਈਏ ਚਮੜੀ ਦਾ ਗਿਆਨ ਇਹਦੇ ਅੰਦਰੋਂ ਹੋ ਜਾਏ, ਯਾਨੀ ਕਿ ਇੱਕ ਦੂਜੇ ਦਾ ਕੰਮ ਨਹੀਂ ਕਰਦੀਆਂ। ਜਿਹੜੀ ਜਿਹੜੀ ਇੰਦਰੀ ਦਾ ਜਿਹੜਾ ਕੰਮ ਹੈ ਉਹਨੇ ਉਹੀ ਕਰਨਾ। ਅੱਖਾਂ ਨੇ ਕੱਲਾ ਵੇਖਣ ਦਾ ਕੰਮ ਕਰਨਾ, ਨਾਸਕਾਂ ਨੇ ਕੱਲਾ ਸੁੰਘਣ ਦਾ, ਕੰਨਾਂ ਨੇ ਕੇਵਲ ਸੁਣਨ ਦਾ, ਚਮੜੀ ਨੇ ਸਪਰਸ਼ ਦਾ, ਇੱਕ ਦੂਜੇ ਦਾ ਕੰਮ ਨਹੀਂ ਕਰ ਸਕਦੀਆਂ। ਇਸ ਕਰਕੇ ਜੜ ਨੇ, ਜੜ ਨੇ ਇਸ ਕਰਕੇ ਕਿਉਂਕਿ ਜੇ ਹੁਣ ਅੱਖਾਂ ਨਾਲ ਜੋ ਵੇਖ ਰਹੇ ਹਾਂ, ਕੰਨਾਂ ਨਾਲ ਜੋ ਸੁਣ ਰਹੇ ਹਾਂ, ਜ਼ੁਬਾਨ ਨਾਲ ਜੋ ਚੱਖ ਰਹੇ ਹਾਂ, ਚਮੜੀ ਨਾਲ ਜੋ ਸਪਰਸ਼ ਕਰ ਰਹੇ ਹਾਂ, ਨੱਕ ਨਾਲ ਜਿਹੜੀ ਸੁਗੰਧੀ ਲੈ ਰਹੇ ਹਾਂ, ਉਹਨਾਂ ਸਾਰਿਆਂ ਦਾ ਗਿਆਨ ਕਿਹਨੂੰ ਹੋ ਰਿਹਾ ਸਾਡੇ ਅੰਦਰ? ਉਹ ਸਾਡੇ ਅੰਤਸ਼ਕਰਨ ਨੂੰ, ਅੰਦਰ ਚੇਤਨਤਾ ਨੂੰ ਹੋ ਰਿਹਾ ਹੈ। ਉਹ ਚੇਤਨਤਾ ਨਾ ਹੋਵੇ, ਮੁਰਦੇ ਨੂੰ ਵੀ ਅੱਖਾਂ ਲੱਗੀਆਂ ਹੁੰਦੀਆਂ ਨੇ, ਕੰਨ ਮੁਰਦੇ ਨੂੰ ਵੀ ਲੱਗੇ ਹੁੰਦੇ ਨੇ ਪਰ ਉਹ ਨਾ ਵੇਖ ਸਕਦਾ ਨਾ ਸੁਣ ਸਕਦਾ ਕਿਉਂਕਿ ਚੇਤਨਤਾ ਨਿਕਲ ਗਈ ਹੈ। ਇਸ ਕਰਕੇ ਸਾਡੀਆਂ ਜਿਹੜੀਆਂ ਇੰਦਰੀਆਂ ਨੇ ਜੜ ਨੇ, ਸਾਡਾ ਮਨ ਵੀ ਜੜ ਹੈ। ਅਸੀਂ ਕਦੇ ਨਹੀਂ ਕਹਿੰਦੇ ਮੈਂ ਮਨ, ਕਹਿੰਦੇ ਮੇਰੇ ਮਨ ਚ ਇੱਦਾਂ ਖਿਆਲ ਆਉਂਦਾ, ਯਾਨੀ ਕਿ ਜਿਹੜਾ ਅੰਦਰ ਬੈਠਾ ਜਿਹੜਾ ਕਹਿ ਰਿਹਾ ਮੇਰਾ ਮਨ, ਉਹ ਵੱਖਰਾ, ਉਹ ਚੇਤਨਤਾ ਹੈ। ਆਪਾਂ ਕਦੇ ਨਹੀਂ ਕਹਿੰਦੇ ਮੇਰੇ ਪ੍ਰਾਣ, ਇਹ ਨਹੀਂ ਕਹਿੰਦੇ ਮੈਂ ਪ੍ਰਾਣ ਆ, ਕਹਿੰਦੇ ਮੇਰੇ ਪ੍ਰਾਣ ਨੇ, ਯਾਨੀ ਕਿ ਜਿਹੜਾ ਅੰਦਰੋਂ ਕਹਿ ਰਿਹਾ ਵੀ ਮੇਰੇ ਪ੍ਰਾਣ ਨੇ, ਉਹ ਆਤਮਾ ਹੈ ਜਿਹਨੂੰ ਇਹ ਗਿਆਨ ਹੈ ਵੀ ਮੇਰੇ ਸਾਹ ਔਖੇ ਹੋ ਰਹੇ ਨੇ, ਮੈਨੂੰ ਸਾਹ ਲੈਣ ਚ ਦਿੱਕਤ ਹੋ ਰਹੀ। ਉਹ ਜਿਹੜਾ ਅੰਦਰ ਗਿਆਨ ਜਾਣਦਾ ਨਾ ਸਾਹ ਲੈਣ ਦੇ ਵਿੱਚ, ਉਹਨਾਂ ਸਾਹਾਂ ਦਾ ਜਿਹੜਾ ਗਿਆਨ ਜਾਣਦਾ ਉਹਨੂੰ ਆਤਮਾ ਸਾਕਸ਼ੀ ਕਹਿੰਦੇ ਨੇ, ਚੇਤਨਤਾ ਕਹਿੰਦੇ ਨੇ। ਪਰ ਇਹ ਜਿਹੜੀਆਂ ਸਰੀਰ ਦੀਆਂ ਇੰਦਰੀਆਂ ਨੇ, ਤਨ ਹੈ, ਮਨ ਹੈ, ਪ੍ਰਾਣ ਨੇ, ਮਹਾਰਾਜ ਜੀ ਭਾਈ ਦਇਆ ਸਿੰਘ ਜੀ ਕਹਿੰਦੇ ਸਾਰੀਆਂ ਅਨਾਤਮ ਨੇ, ਯਾਨੀ ਕਿ ਇਹ ਜੜ ਹਨ।
ਇਸ ਸੰਗਾਤ ਵਿਖੇ ਬੁੱਧ ਆਤਮ,
ਇਹਨਾਂ ਦਾ ਜਿਹੜਾ ਸੰਗਾਤ ਹੈ ਯਾਨੀ ਕਿ ਇਹਨਾਂ ਦਾ ਸਮੁਦਾਇ, ਇਹਨਾਂ ਵਿੱਚ ਸਮਝਣਾ ਵੀ ਮੈਂ ਹੀ ਆਏ, ਮੈਂ ਸਰੀਰ ਹਾਂ, ਮੈਂ ਮਨ ਹਾਂ, ਮੈਂ ਇੰਦਰੀਆਂ ਹਾਂ, ਇਹਨਾਂ ਵਿੱਚ ਮੈਂ ਬਿਰਤੀ ਰੱਖਣੀ ਵੀ ਮੇਰਾ ਹੈ ਸਾਰਾ ਕੁਝ, ਇਹਨਾਂ ਸੰਗਾਤ ਦੇ ਵਿੱਚ ਮੈਂ ਬਿਰਤੀ ਲਾਗੂ ਕਰਨੀ, ਹਉਮੈ ਦੀ ਬਿਰਤੀ ਲਾਗੂ ਕਰਨੀ।
ਬੰਧਨ ਇਹੀ ਸਦਾ ਦੁੱਖ ਕਾਰਣ, ਅਹੰ ਦੇ ਲਖ ਕਰੇ ਉਚਾਰਣ।
ਖਾਲਸਾ ਜੀ ਇਸੇ ਨੂੰ ਬੰਧਨ ਕਹਿੰਦੇ ਨੇ, ਜਦੋਂ ਇਹਨਾਂ ਅਨਾਤਮ ਚੀਜ਼ਾਂ ਨੂੰ ਇਹ ਕਹਿਣਾ ਵੀ ਅਹੰਗ ਦੇ ਮੇਰਾ ਸਰੀਰ ਹੈ, ਜਦੋਂ ਮੇਰਾ ਸਰੀਰ ਕਹਿੰਦੇ ਆ ਉਦੋਂ ਬੰਧਨ ਪੈਂਦਾ ਹੈ। ਆਖੋ ਸਤਨਾਮ
ਸ੍ਰੀ ਵਾਹਿ।
ਜਦੋਂ ਕਹਿੰਦੇ ਨਾ ਮੇਰਾ ਸਰੀਰ, ਇਹਦੇ ਵਿੱਚ ਅਹੰਗ ਬਿਰਤੀ ਰੱਖਦੇ ਆ, ਅਨਾਤਮ ਚੀਜ਼ਾਂ ਵਿੱਚ ਆਤਮ ਵਸਤੂ ਰੱਖਦੇ ਆ ਵੀ ਇਹ ਮੇਰਾ ਹੈ, ਇਹ ਸਰੀਰ ਮੇਰਾ, ਜੇ ਸਾਡਾ ਹੁੰਦਾ ਤੇ ਸਾਡੇ ਨਾਲ ਨਾ ਰਹਿੰਦਾ, ਜਦੋਂ ਮਰਦੇ ਆ ਉਦੋਂ ਛੁੱਟ ਜਾਂਦਾ ਨਾ, ਫਿਰ ਕਾਹਦਾ ਸਾਡਾ ਹੋਇਆ, ਦਿਨ ਸੀ ਗਿਆ। ਪਰ ਅਸੀਂ ਜਦੋਂ ਤੱਕ ਇਹਦੇ ਤੇ ਮੈਂ ਲਾਗੂ ਕਰਦੇ ਹਾਂ ਵੀ ਮੇਰਾ ਹੈ, ਉਦੋਂ ਤੱਕ ਗੁਰੂ ਖਾਲਸਾ ਜੀ ਸਾਨੂੰ ਬੰਧਨ ਪਏ ਹੋਏ ਨੇ। ਔਰ ਜਦੋਂ ਇਹ ਬੰਧਨ ਪੈਂਦਾ ਹੈ, ਇਸ ਬੰਧਨ ਕਰਕੇ ਅਸੀਂ ਸਦਾ ਦੁਖੀ ਹੁੰਦੇ ਹਾਂ, ਬੰਧਨ ਕਰਕੇ ਅਸੀਂ ਦੁੱਖ ਦਾ ਕਾਰਨ ਹੈ ਇਹ ਬੰਧਨ। ਜੇ ਅਸੀਂ ਆਪਣੇ ਆਪ ਨੂੰ ਸਰੀਰ ਸਮਝੀਏ ਹੀ ਨਾ ਤੇ ਫਿਰ ਕਦੇ ਦੁੱਖ ਨਹੀਂ ਵਿਆਪਦਾ। ਜਦੋਂ ਆਪਣੇ ਆਪ ਨੂੰ ਸਰੀਰ ਸਮਝਦੇ ਹਾਂ ਫਿਰ ਬੰਧਨ ਪੈਂਦਾ, ਉਹਦੇ ਨਾਲ ਫਿਰ ਦੁੱਖ ਵੀ ਲੱਗਦੇ ਨੇ, ਉਹਦੇ ਨਾਲ ਫਿਰ ਦੁੱਖ ਵੀ ਵਿਆਪਦਾ ਹੈ। ਹੁਣ ਭਾਈ ਰਾਮ ਕੁਵੇਰ ਜੀ ਦੀ ਕਥਾ ਆਪ ਜੀ ਨੇ ਪਿੱਛੇ ਸੁਣੀ ਹੈ। ਬ੍ਰਹਮ ਗਿਆਨੀ ਭਾਈ ਰਾਮ ਕੁਵੇਰ ਸਾਹਿਬ ਸਰੀਰ ਤੋਂ ਉੱਪਰ ਸਨ, ਨਾ ਉਹਨਾਂ ਨੂੰ ਪਤਾ ਸੀ ਵੀ ਭੁੱਖ ਕੀ ਆ, ਨਾ ਉਹਨਾਂ ਨੂੰ ਪਤਾ ਸੀ ਵੀ ਰੱਜ ਗਏ ਆ। ਸੇਵਕ ਹੀ ਦੱਸਦਾ ਸੀ ਵੀ ਹਾਂ ਮਹਾਰਾਜ ਜੀ ਰੱਜ ਗਏ ਹੋ। ਉਹ ਹੈ ਬੰਧਨ ਤੋਂ ਮੁਕਤ ਅਵਸਥਾ। ਤੇ ਜੇ ਸਾਡੇ ਹੁਣ ਅਸੀਂ ਸਰੀਰ ਦੇ ਵਿੱਚ ਰਹੀਏ, ਜਦੋਂ ਮੈਂ ਮੇਰੀ ਲਾਗੂ ਹੁੰਦੀ ਹੈ, ਮੈਂ ਸਰੀਰ ਹਾਂ, ਸਾਨੂੰ ਫਿਰ ਭੁੱਖ ਵੀ ਲੱਗਦੀ ਹੈ, ਸਾਨੂੰ ਫਿਰ ਪਿਆਸ ਵੀ ਲੱਗਦੀ ਹੈ। ਜਦੋਂ ਸਰੀਰ ਤੋਂ ਉੱਪਰ ਉੱਠ ਜਾਈਏ ਫਿਰ ਉੱਥੇ ਤਿੱਥਾ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ, ਉੱਥੇ ਫਿਰ ਨਾ ਨੀਂਦ ਹੈ ਨਾ ਭੁੱਖ ਹੈ। ਉਹ ਅਵਸਥਾ ਇੱਕ ਨਿਰਾਲੀ ਜੀ ਅਵਸਥਾ ਹੈ, ਸ਼ਬਦਾਂ ਵਿੱਚ ਉਹ ਬਿਆਨ ਹੀ ਨਹੀਂ ਹੋ ਸਕਦੀ। ਉਹ ਕਹਿ ਕਬੀਰ ਗੂੰਗੇ ਗੁੜ ਖਾਇਆ ਪੂਛੇ ਤੇ ਕਹਿ ਕਹੀਆ ਵਾਲੀ ਅਵਸਥਾ। ਜਦੋਂ ਅਸੀਂ ਸਰੀਰ ਦੇ ਨਾਲ ਅਹੰਗ ਬਿਰਤੀ ਜੋੜ ਲੈਂਦੇ ਹਾਂ ਵੀ ਮੇਰਾ ਸਰੀਰ, ਉਦੋਂ ਸਾਨੂੰ ਬੰਧਨ, ਇਹ ਬੰਧਨ ਇਹੀ ਹੈ, ਇਹਨੂੰ ਬੰਧਨ ਕਹਿੰਦੇ ਨੇ। ਚੌਥਾ ਸਵਾਲ ਸੀ ਨਾ ਵੀ ਬੰਧਨ ਕਿਸ ਨੂੰ ਕਹਿੰਦੇ ਨੇ, ਇਹ ਹੈ ਬੰਧਨ। ਜਦੋਂ ਸਮਝਦੇ ਹਾਂ ਵੀ ਮੇਰਾ ਸਰੀਰ, ਜਦੋਂ ਸਰੀਰ ਵਿੱਚ ਅਸੀਂ ਆਪਣੀ ਮੈਂ ਮੇਰੀ ਲਾਗੂ ਕਰਦੇ, ਮੇਰਾ ਸਰੀਰ, ਮੇਰਾ ਮਕਾਨ, ਮੇਰੀ ਜ਼ਮੀਨ, ਮੇਰੇ ਪੁੱਤਰ, ਮੇਰੀਆਂ ਧੀਆਂ, ਮੇਰਾ ਟੱਬਰ, ਮੇਰੇ ਭਰਾ, ਜਦੋਂ ਮੇਰਿਆਂ ਨੂੰ ਕੁਝ ਹੁੰਦਾ ਨਾ, ਫਿਰ ਉਹ ਬੰਧਨ ਸਾਨੂੰ ਪਿਆ ਹੁੰਦਾ, ਫਿਰ ਸਾਨੂੰ ਦੁੱਖ ਹੁੰਦਾ। ਮੇਰੀ ਦੁਕਾਨ 'ਚ ਘਾਟਾ ਪਵੇ ਮੈਨੂੰ ਦੁੱਖ ਹੈ, ਕਿਉਂਕਿ ਉਹ ਮੇਰੀ ਹੈ। ਹੁਣ ਸੈਂਕੜੇ ਦੁਕਾਨਾਂ ਨੂੰ ਰੋਜ਼ ਤਾਲੇ ਲੱਗ ਜਾਂਦੇ ਨੇ ਘਾਟੇ ਦੇ ਨਾਲ, ਸਾਨੂੰ ਉਹਨਾਂ ਦਾ ਦੁੱਖ ਤਾਂ ਨਹੀਂ ਹੁੰਦਾ। ਉਹਨਾਂ ਦਾ ਕਿਉਂ ਨਹੀਂ ਦੁੱਖ ਹੁੰਦਾ? ਕਿਉਂਕਿ ਉਹਨਾਂ 'ਤੇ ਮੈਂ ਨਹੀਂ ਲਾਗੂ ਕੀਤੀ ਹੋਈ। ਸਾਡਾ ਕੋਈ ਆਪਣਾ ਸਾਨੂੰ ਵਿਛੋੜਾ ਦੇ ਕੇ ਚਲਾ ਜਾਏ ਸਾਨੂੰ ਦੁੱਖ ਹੈ, ਉਦਾਂ ਲੱਖਾਂ ਲੋਕ ਰੋਜ਼ ਮਰਦੇ ਨੇ, ਕਿੰਨਾ ਕੁ ਦੁੱਖ ਹੁੰਦਾ ਸਾਨੂੰ। ਇਹੀ ਬੰਧਨ ਹੈ। ਜਦੋਂ ਹੁਣ ਬੰਧਨ ਲੱਗ ਗਿਆ ਉੱਥੇ ਫਿਰ ਦੁੱਖ ਵੀ ਪੈਦਾ ਹੁੰਦਾ। ਇਸ ਬੰਧਨ ਕਰਕੇ ਸਾਡੇ ਅੰਦਰ ਦੁੱਖ ਪੈਦਾ ਹੁੰਦੇ ਨੇ।
ਦੋਹਰਾ ਅਭਿਆਸ ਗੁਰ ਸ਼ਬਦ ਕੋ ਮਿਟੇ ਦੇ ਅਭਿਮਾਨ।
ਖਾਲਸਾ ਜੀ ਹੁਣ ਅੱਗੇ ਦੱਸਣ ਲੱਗੇ ਨੇ ਮੁਕਤੀ ਕੀ ਹੈ। ਪੰਜਵਾਂ ਸਵਾਲ ਸੀ ਵੀ ਮੁਕਤੀ ਕਿਸ ਨੂੰ ਕਹਿੰਦੇ ਨੇ, ਬੰਧਨ ਦੱਸ ਦਿੱਤਾ ਵੀ ਇਹ ਬੰਧਨ ਹੈ, ਹੁਣ ਮੁਕਤੀ ਦੱਸਦੇ ਨੇ ਵੀ ਮੁਕਤੀ ਕਿਸ ਨੂੰ ਕਹਿੰਦੇ ਨੇ। ਕਹਿੰਦੇ ਵੀ ਗੁਰੂ ਦੇ ਸ਼ਬਦ ਦਾ ਅਭਿਆਸ ਕਰੀ ਜਾਣਾ, ਵਾਹਿਗੁਰੂ 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 ਵਾਹਿਗੁਰੂ, ਮੂਲ ਮੰਤਰ ਦਾ ਜਾਪ ਕਰੀ ਜਾਣਾ, ਮੂਲ ਮੰਤਰ ਪੜ੍ਹੀ ਜਾਣਾ, ਗੁਰ ਮੰਤਰ ਪੜ੍ਹੀ ਜਾਣਾ, ਜਪੀ ਜਾਣਾ। ਬਾਰ ਬਾਰ ਗੁਰੂ ਦੇ ਸ਼ਬਦ ਦਾ ਅਭਿਆਸ ਕਰਨ ਨਾਲ ਜਿਹੜਾ ਇਹ ਦੇਹ ਦਾ ਅਭਿਮਾਨ ਹੈ ਨਾ ਵੀ ਮੈਂ ਸਰੀਰ ਹਾਂ, ਮੇਰਾ ਸਰੀਰ ਹੈ, ਇਹ ਦੇਹ ਅਭਿਮਾਨ ਛੁੱਟ ਜਾਂਦਾ ਹੈ। ਸਰੀਰ ਦੀ ਮੈਂ ਮੇਰੀ ਛੁੱਟ ਜਾਂਦੀ, ਉੱਥੇ ਅਵਸਥਾ ਬਣਦੀ ਹੈ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ। ਉਹ ਜਿਹੜਾ ਹੂੰ ਭਾਵ ਸੀ ਨਾ, ਮੇਰਾ ਸਰੀਰ ਜਿਹੜਾ ਬੰਧਨ ਪਿਆ ਹੋਇਆ ਸੀ, ਉਹ ਬੰਧਨ ਖਤਮ ਹੋ ਜਾਂਦਾ। ਸ਼ਬਦ ਦੀ ਕਮਾਈ ਕਰਨੀ ਪੈਣੀ ਹੈ, ਇੱਦਾਂ ਗੱਲਾਂ ਬਾਤਾਂ ਨਾਲ ਨਹੀਂ ਕੁਝ ਹੋਣਾ, ਇਹਦੇ ਵਾਸਤੇ ਸ਼ਬਦ ਦਾ ਅਭਿਆਸ ਕਰਨਾ ਪੈਣਾ। ਬਾਰ ਬਾਰ ਕਮਾਈ ਕਰਨੀ ਪੈਣੀ ਸ਼ਬਦ ਦਾ ਅਭਿਆਸ, ਵਾਹਿਗੁਰੂ ਵਾਹਿਗੁਰੂ, ਮੂਲ ਮੰਤਰ ਪੜ੍ਹਨਾ ਪੈਣਾ, ਬਾਰ ਬਾਰ ਪੜ੍ਹਨਾ ਪਵੇਗਾ। ਵਾਹਿਗੁਰੂ ਪਰਮੇਸ਼ਰ ਤੂੰ ਨਿਰਭਉ ਹੈ, ਨਿਰਵੈਰ ਹੈ, ਅਕਾਲ ਹੈ, ਅਜੂਨੀ ਹੈ, ਸਹਿਭੰਗ ਹੈ, ਤੂੰ ਕਰਤਾ ਹੈ, ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇਹ ਅਭਿਆਸ ਕਰਨਾ ਪੈਣਾ ਮੂਲ ਮੰਤਰ ਦਾ, ਗੁਰ ਮੰਤਰ ਦਾ, ਗੁਰ ਸ਼ਬਦ ਦਾ। ਅੱਜ ਕੱਲ ਖਾਲਸਾ ਜੀ ਲੋਕ ਕਹਿਣ ਲੱਗ ਪਏ, ਕਹਿੰਦੇ ਜੀ ਤੋਤਾ ਰੱਟਣਾ ਤਾਂ ਬਾਰ ਬਾਰ ਤੁਸੀਂ ਵਾਹਿਗੁਰੂ ਵਾਹਿਗੁਰੂ ਕਹੀ ਜਾਣਾ ਤਾਂ ਤੋਤਾ ਰੱਟ ਹੈ। ਇਹ ਤੋਤਾ ਰੱਟਣ ਨਹੀਂ ਹੈ, ਇਹ ਅਭਿਆਸ ਹੈ ਆਪਣੇ ਸਵਰੂਪ ਦੇ ਚਿੰਤਨ ਦਾ। ਵਾਹਿਗੁਰੂ ਆਪਣਾ ਭੁੱਲਿਆ ਹੋਇਆ ਸਵਰੂਪ ਜਿਹੜਾ ਉਹਨੂੰ ਯਾਦ ਕਰੀ ਜਾਣਾ ਬਾਰ ਬਾਰ, ਵਾਹਿਗੁਰੂ ਵਾਹਿਗੁਰੂ, ਬਾਰ ਬਾਰ ਉਹਨੂੰ ਚੇਤੇ ਕਰਨਾ ਕਿ ਵਾਹਿਗੁਰੂ ਤੂੰ ਹੈ, ਉਹਦਾ ਸਿਮਰਨ ਕਰਨਾ, ਉਹਨੂੰ ਯਾਦ ਕਰਨਾ, ਸਿਮਰਤੀ ਕਰਨਾ। ਇਹ ਅਭਿਆਸ ਹੈ ਆਪਣੇ ਸਵਰੂਪ ਨੂੰ ਯਾਦ ਕਰਨਾ, ਇਹ ਕੋਈ ਤੋਤਾ ਰਟਨ ਨਹੀਂ ਹੈ। ਇਸ ਕਰਕੇ ਇਹਨਾਂ ਗੱਲਾਂ ਤੋਂ ਸੁਚੇਤ ਰਹੋ। ਜਿਹੜਾ ਕਹਿੰਦਾ ਨਾ ਤੋਤਾ ਰਟਨ ਹੈ, ਉਹ ਨਾਸਤਕ ਹੈ, ਉਹ ਪਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਦਾ, ਉਹ ਆਪਣੇ ਆਪ ਨੂੰ ਸਰੀਰ ਹੀ ਮੰਨਦੇ ਨੇ। ਜਿਹੜਾ ਇਹ ਸਮਝਦਾ ਵੀ ਮੈਂ ਆਤਮ ਸਵਰੂਪ ਹਾਂ, ਉਹ ਇਹਦਾ ਅਭਿਆਸ ਕਰਦਾ ਗੁਰਮੰਤਰ ਦਾ, ਮੂਲ ਮੰਤਰ ਦਾ। ਬਾਰ ਬਾਰ ਗੁਰਬਾਣੀ ਪੜ੍ਹੀ ਜਾਣੀ, ਬਾਰ ਬਾਰ ਜਪਜੀ ਸਾਹਿਬ ਦੇ ਪਾਠ ਹੀ ਸਿੰਘ 31 ਪਾਠ 51 ਪਾਠ ਕਰਨ ਦਾ ਮਤਲਬ ਇਹੀ ਹੁੰਦਾ ਸੀ ਵੀ ਪੁਨਾ ਪੁਨਾ ਆਪਣੇ ਸਵਰੂਪ ਨੂੰ ਚੇਤੇ ਕਰੀ ਜਾਣਾ, ਜਪਜੀ ਸਾਹਿਬ ਤੋਂ ਚੇਤੇ ਕਰੀ ਜਾਣਾ, ਤੂੰ ਸਦਾ ਸਲਾਮਤ ਨਿਰੰਕਾਰ, ਹੇ ਪ੍ਰਭੂ ਤੂੰ ਹੀ ਹੈ। ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਪਰਮਾਤਮਾ ਨੂੰ ਚੇਤੇ ਕਰਨਾ, ਬਾਰ ਬਾਰ ਸਿਮਰਤੀ ਵਿੱਚ ਲਿਆਉਣਾ, ਅਭਿਆਸ ਕਰਨਾ, ਜਿਸ ਸਰੂਪ ਤੋਂ ਵਿਛੜੇ ਹੋਏ ਆ, ਜਿਹੜਾ ਸਾਨੂੰ ਸਰੂਪ ਭੁੱਲਿਆ ਉਹਨੂੰ ਯਾਦ ਕਰਨਾ, ਇਹ ਤੋਤਾ ਰਟਣਾ, ਇਹ ਅਭਿਆਸ ਹੈ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਕਹਿੰਦੇ ਅਭਿਆਸ ਹੈ ਗੁਰ ਸ਼ਬਦ ਕੋ ਮਿਟਹਿ ਦੇਹ ਅਭਿਮਾਨ। ਗੁਰ ਸ਼ਬਦ ਦਾ ਅਭਿਆਸ ਕਰਨ ਨਾਲ ਜਿਹੜਾ ਸਾਡਾ ਦੇਹ ਅਭਿਮਾਨ ਹੈ ਉਹ ਮਿਟ ਜਾਂਦਾ ਹੈ।
ਸਤ ਚੇਤਨ ਆਨੰਦ ਮੈਂ, ਮੁਕਤ ਸੁਜਾਨ ਸੁਜਾਨ।
ਹੇ ਪ੍ਰਭੂ ਦੇ ਪਿਆਰਿਓ, ਸੁਜਾਨ ਜਣੋ, ਸਿਆਣੇ ਜਣੋ, ਭਾਈ ਦਇਆ ਸਿੰਘ ਜੀ ਕਹਿੰਦੇ ਸੁਣੋ, ਜਦੋਂ ਤੁਸੀਂ ਗੁਰ ਸ਼ਬਦ ਦਾ ਅਭਿਆਸ ਕਰਦੇ ਹੋ ਫਿਰ ਪਤਾ ਲੱਗਦਾ ਕਿ ਮੈਂ ਸਤ ਚੇਤਨ ਆਨੰਦ ਸਵਰੂਪ ਹਾਂ, ਮੈਂ ਸਰੀਰ ਨਹੀਂ ਹਾਂ, ਮੈਂ ਆਤਮਾ ਸਵਰੂਪ ਹਾਂ। ਜਿਹੜੀ ਆਤਮਾ ਸੱਤ ਹੈ, ਚੇਤਨ ਹੈ ਤੇ ਆਨੰਦ ਸਰੂਪ ਹੈ, ਇਹਨੂੰ ਕਹਿੰਦੇ ਨੇ ਮੁਕਤੀ। ਜਦੋਂ ਤੁਸੀਂ ਜਾਣ ਲਓਗੇ ਗਾ ਕਿ ਮੈਂ ਆਤਮਾ ਸਰੂਪ ਹਾਂ, ਇਹਨੂੰ ਮੁਕਤੀ ਕਹਿੰਦੇ ਨੇ। ਜਿਹੜਾ ਪੰਜਵਾਂ ਸਵਾਲ ਸੀ ਨਾ ਵੀ ਮੁਕਤੀ ਕਿਸ ਨੂੰ ਕਹਿੰਦੇ, ਭਾਈ ਦਇਆ ਸਿੰਘ ਜੀ ਕਹਿੰਦੇ ਨੇ ਇਹ ਹੈ ਮੁਕਤੀ, ਜਦੋਂ ਤੁਸੀਂ ਆਪਣਾ ਸਰੂਪ ਜਾਣ ਲਓ, ਬੰਧਨ ਟੁੱਟ ਜਾਏਗਾ ਤੇ ਮੁਕਤ ਹੋ ਜਾਵਾਂਗੇ। ਮੁਕਤੀ ਉਹ ਨਹੀਂ ਜਿਹੜੀ ਮਰਨ ਤੋਂ ਬਾਅਦ ਮਿਲਦੀ ਹੈ, ਮੁਕਤੀ ਉਹ ਹੈ ਕਿ ਜਦੋਂ ਤੁਸੀਂ ਆਪਣਾ ਸਵਰੂਪ ਜਾਣ ਲਓਗੇ ਕਿ ਤੁਸੀਂ ਸੱਤ ਚੇਤਨ ਆਨੰਦ ਸਰੂਪ ਹੋ, ਸ਼ਬਦ ਦਾ ਅਭਿਆਸ ਕਰਕੇ ਵਾਹਿਗੁਰੂ ਵਾਹਿਗੁਰੂ ਜਪ ਜਪ ਕੇ ਜਦੋਂ ਅੰਦਰੋਂ ਸੋਝੀ ਹੋਵੇਗੀ ਕਿ ਮੈਂ ਰਾਮ ਦੀ ਅੰਸ਼ ਹਾਂ, ਪਰਮਾਤਮਾ ਦਾ ਸਵਰੂਪ ਮੇਰੇ ਅੰਦਰ ਹੀ ਹੈ, ਆਤਮਾ ਪਰਮਾਤਮਾ ਇੱਕ, ਆਤਮ ਪਰਮਾਤਮਾ ਇੱਕੋ ਚਿੰਨ, ਆਤਮਾ ਹੀ ਪਰਮਾਤਮਾ ਸਵਰੂਪ ਹੈ, ਅਹਿੰ ਬ੍ਰਹਮ ਦਾ ਗਿਆਨ ਹਿਰਦੇ ਚ ਹੋ ਜਾਏਗਾ। ਖਾਲਸਾ ਜੀ ਇਸ ਨੂੰ ਮੁਕਤੀ ਕਹਿੰਦੇ ਹਨ। ਹੁਣ ਅੱਗੇ ਛੇਵਾਂ ਸਵਾਲ, ਜਾਗਰਤ ਅਵਸਥਾ ਕਿਸ ਨੂੰ ਕਹਿੰਦੇ ਨੇ, ਫਿਰ ਸੱਤਵਾਂ ਸਵਪਨ ਅਵਸਥਾ ਕਿਸ ਨੂੰ ਕਹਿੰਦੇ ਨੇ, ਅੱਠਵਾਂ ਸਵਾਲ ਸੁਖੋਪਤੀ ਕਿਸ ਨੂੰ ਕਹਿੰਦੇ ਨੇ, ਉਹਦਾ ਜਵਾਬ ਵੀ ਅੱਗੇ ਦੇ ਰਹੇ ਨੇ ਭਾਈ ਦਇਆ ਸਿੰਘ ਜੀ।